ਮੇਰਾ ਅਗਲੇ ਦਿਨ ਸਤਿਗੁਰ ਗਏ ਸੁੰਦਰ ਅੰਗ ਤੁਰੰਗ ਕਰਿਓ ਬਿਲੋਕਨ ਸਕਲ ਕੋ ਕਰ ਫਿਰਿਓ ਹਿਤ ਸੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ, ਮਿਹਰਬਾਨ ਅਨਾਥ ਨਾਥ ਜਗਤ ਗੁਰੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਣਾਂ ਚ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨੇਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬੜੀ ਸ਼ਰਧਾ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਜੋ ਇਹ ਕਥਾ ਸੁਣਿਆ ਰਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਜਿਹੜੇ ਗੁਰਮੁਖ ਅਦਬ ਸਤਿਕਾਰ ਸਹਿਤ ਸਤਿਗੁਰਾਂ ਦੀ ਇਸ ਪਾਵਨ ਕਥਾ ਨੂੰ ਸੁਣਦੇ ਹਨ ਜਾਂ ਕਥਨ ਕਰਦੇ ਹਨ, ਜਨਮ ਤੇ ਮਰਨ ਵਰਗੇ ਜੋ ਵੱਡੇ ਦੁੱਖ ਨੇ ਔਰ ਜੋ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਨੇ, ਉਹ ਪਾਪ ਤੇ ਦੁੱਖ ਨੇੜੇ ਨਹੀਂ ਆਉਂਦੇ। ਸੋ ਐਸੀ ਇਹ ਕਲਿਆਣਕਾਰਕ ਕਥਾ ਹੈ, ਮੁਕਤੀਦਾਤੀ ਕਥਾ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਹੀ ਸ਼ਰਧਾ ਨਾਲ ਸਤਿਕਾਰ ਨਾਲ ਇਹ ਕਥਾ ਲਿਖੀ ਹੈ। ਇੱਕ ਇੱਕ ਅੱਖਰ ਵਿੱਚ ਬੜੀ ਸ਼ਰਧਾ ਹੈ, ਗੁਰੂ ਦੀ ਭਾਵਨਾ ਹੈ। ਇਤਨਾ ਭਾਵਨਾ ਪੂਰਵਕ ਗ੍ਰੰਥ, ਇਤਿਹਾਸ ਦੇ ਗ੍ਰੰਥ ਹੋਰ ਵੀ ਬਹੁਤ ਨੇ, ਪਰ ਐਸਾ ਗ੍ਰੰਥ ਨਹੀਂ ਹੋਣਾ ਜਿਹਦੇ ਵਿੱਚ ਆਪਣੇ ਇਸ਼ਟ ਪ੍ਰਤੀ, ਆਪਣੇ ਗੁਰੂ ਪ੍ਰਤੀ ਇਤਨੀ ਸੰਪੂਰਨ ਭਾਵਨਾ ਤੇ ਸ਼ਰਧਾ ਭਰੀ ਹੋਈ ਹੈ। ਜਦੋਂ ਕਾਬਲ ਦੇ ਸਿੱਖ ਕੋਲੋਂ ਘੋੜਾ ਖੋਹ ਕੇ ਬਾਦਸ਼ਾਹ ਕੋਲ ਲਿਆਂਦਾ, ਬਾਦਸ਼ਾਹ ਸ਼ਾਹਜਹਾਨ ਨੇ ਘੋੜਾ ਵੇਖਿਆ, ਬੜਾ ਸੁੰਦਰ ਘੋੜਾ, ਆਖਿਆ ਬੰਨ ਦੇ ਤਬੇਲੇ ਵਿੱਚ ਇਹਦੀ ਸੇਵਾ ਸੰਭਾਲ ਕਰੋ ਦੋ ਚਾਰ ਦਿਨਾਂ ਤੱਕ, ਜਦੋਂ ਇਹਦੀ ਥਕਾਵਟ ਲੱਥ ਜਾਏਗੀ ਫਿਰ ਮੈਂ ਇਹਦੀ ਸਵਾਰੀ ਕਰਾਂਗਾ। ਘੋੜਾ ਤਬੇਲੇ ਚ ਆਪਣੀ ਨਿਗਾਹ ਥੱਲੇ ਬਾਦਸ਼ਾਹ ਨੇ ਬਣਵਾਇਆ, ਦੋ ਕੁ ਦਿਨ ਰਾਜੀ ਰਿਹਾ, ਤੀਜੇ ਦਿਨ ਘੋੜਾ ਬਿਮਾਰ ਹੋ ਗਿਆ, ਇੱਕ ਲੱਤ ਆਪਣੀ ਅਗਲੀ, ਘੋੜਾ ਜ਼ਮੀਨ ਤੇ ਨਹੀਂ ਲਾਉਂਦਾ, ਏਦਾਂ ਜਾਪਦਾ ਜਿਵੇਂ ਉਸ ਲੱਤ ਵਿੱਚ ਦਰਦ ਉੱਠਦੀ ਹੈ, ਪੀੜਾ ਉੱਠਦੀ ਹੈ। ਬਹੁਤ ਸਾਰੇ ਸਲੋਤਰੀ ਸੱਦ ਕੇ ਜਿਹੜੇ ਘੋੜਿਆਂ ਦਾ ਪਸ਼ੂਆਂ ਦਾ ਇਲਾਜ ਕਰਦੇ ਸਨ, ਉਹ ਵੈਦ ਸਿਆਣੇ ਸੱਦ ਕੇ ਉਹਨਾਂ ਕੋਲੋਂ ਇਲਾਜ ਕਰਵਾਇਆ, ਪਰ ਕੋਈ ਉਹਨਾਂ ਨੂੰ ਸਮਝ ਨਹੀਂ ਆਈ। ਕਹਿਣ ਲੱਗੇ ਬਾਦਸ਼ਾਹ ਨੂੰ ਤਾਂ ਕੋਈ ਅਜੀਬੋ ਗਰੀਬ ਰੋਗ ਲੱਗਾ ਹੈ, ਐਸਾ ਨਾ ਹੋਵੇ ਕਿ ਤੇਰੇ ਦੂਜੇ ਘੋੜੇ ਵੀ ਰੋਗੀ ਹੋ ਜਾਣ, ਤੈਨੂੰ ਇਹ ਘੋੜਾ ਆਪਣੇ ਤਬੇਲੇ ਚੋਂ ਕੱਢ ਕੇ ਕਿਸੇ ਉਮਰਾਵ ਨੂੰ ਦੇ ਦੇਣਾ ਚਾਹੀਦਾ। ਕਾਜੀ ਰੁਸਤਮ ਖਾਂ ਖੜਾ ਸੀ ਕੋਲ, ਬਾਦਸ਼ਾਹ ਨੇ ਘੋੜਾ ਕਾਜੀ ਨੂੰ ਦੇ ਦਿੱਤਾ, ਆਖਿਆ ਕਾਜੀ ਸਾਹਿਬ ਇਹ ਤੁਸੀਂ ਲੈ ਜਾਓ, ਚਾਹੇ ਇਹਨੂੰ ਆਪਣੇ ਘਰ ਰੱਖ ਕੇ ਇਹਦਾ ਇਲਾਜ ਕਰੋ ਤੇ ਚਾਹੇ ਇਹਨੂੰ ਵੇਚ ਦਿਓ, ਤੁਹਾਡੀ ਮਰਜ਼ੀ, ਮੇਰੇ ਤਾਂ ਇਹ ਚੜ੍ਹਨ ਲਾਇਕ ਨਹੀਂ ਰਿਹਾ, ਚੜ੍ਹਨ ਯੋਗ ਨਹੀਂ ਰਿਹਾ। ਕਾਜੀ ਨੇ ਉਸ ਵਕਤ ਇਹ ਘੋੜਾ ਲਿਆ, ਮਨ ਚ ਇਹਦੇ ਕੁਝ ਖੁਸ਼ੀ ਵੀ ਹੋਈ, ਲਈ ਜਾ ਰਿਹਾ ਕਿਲੇ ਵਿੱਚੋਂ ਆਪਣੇ ਘਰ ਤੱਕ ਜਾਂਦਿਆਂ ਰਸਤੇ ਵਿੱਚ ਜਿਹੜੇ ਰਸਤੇ ਉਹ ਲੰਘਦਾ ਸੀ, ਉਸ ਰਸਤੇ ਚ ਛੇਵੇਂ ਪਾਤਸ਼ਾਹ ਦਾ ਡੇਰਾ ਸੀ, ਘੋੜੇ ਕੋਲੋਂ ਚੱਲਿਆ ਨਹੀਂ ਜਾ ਰਿਹਾ, ਬੜਾ ਸਹਿਜੇ ਸਹਿਜੇ ਘੋੜਾ ਕਦਮ ਪੁੱਟਦਾ ਹੈ। ਜਦੋਂ ਸਤਿਗੁਰਾਂ ਦੇ ਡੇਰੇ ਕੋਲੋਂ ਲੰਘਿਆ ਤੇ ਉੱਥੋਂ ਘੋੜੇ ਨੇ ਮਾਨੋ ਹਿਣਕ ਕੇ ਪੁਕਾਰ ਕੀਤੀ, ਛੇਵੇਂ ਪਾਤਸ਼ਾਹ ਮੈਨੂੰ ਛੁਡਾਓ, ਇਸ ਕਾਜੀ ਦੇ ਹੱਥੋਂ ਛੁਡਾਓ। ਤੇ ਉਸ ਵਕਤ ਸਤਿਗੁਰਾਂ ਨੇ ਸਿੱਖ ਭੇਜ ਕੇ ਕਾਜੀ ਨੂੰ ਆਪਣੇ ਕੋਲ ਸੱਦਿਆ, ਆਖਿਆ ਕਾਜੀ ਸਾਹਿਬ ਘੋੜਾ ਵੇਚਣਾ ਹੈ। ਕਹਿੰਦਾ ਹਾਂ ਪਰ ਇਹ ਘੋੜੇ ਦੀ ਕੀਮਤ ਬੜੀ ਹੈ। ਮਹਾਰਾਜ ਜੀ ਕਹਿੰਦੇ 10,000 ਰੁਪਇਆ ਦਿਆਂਗੇ। ਕਾਜੀ ਨੇ ਸੋਚਿਆ ਬਿਮਾਰ ਘੋੜਾ ਬਚੇ ਕਿ ਨਾ ਬਚੇ ਕੀ ਪਤਾ ਹੈ, ਇਹਦਾ 10,000 ਰੁਪਇਆ ਚੰਗੀ ਰਕਮ ਹੁੰਦੀ ਹੈ, ਉਹੀ ਮੁਨਾਫਾ ਕਮਾ ਲਵਾਂ ਖੱਟ ਲਵਾਂ ਤੇ ਚੰਗਾ। ਕਹਿੰਦਾ ਜੀ ਠੀਕ ਹੈ, ਘੋੜਾ ਲੈ ਲਿਆ। ਕਹਿੰਦਾ ਜੀ ਪੈਸੇ ਦਿਓ। ਮਹਾਰਾਜ ਜੀ ਕਹਿੰਦੇ ਪੈਸੇ ਤੈਨੂੰ ਮਿਲਣਗੇ ਉਦੋਂ ਜਦੋਂ ਸਾਡੇ ਕੋਲ ਸੰਗਤਾਂ ਆਉਣਗੀਆਂ, ਸਿੱਖ ਆਉਣਗੇ ਆ ਕੇ ਸਾਡੇ ਕੋਲ ਮਾਇਆ ਭੇਟਾ ਕਰਨਗੇ, ਉਸ ਮਾਇਆ ਵਿੱਚੋਂ ਫਿਰ ਤੈਨੂੰ ਅਸੀਂ ਤੇਰੇ ਪੈਸੇ ਦਿਆਂਗੇ, ਬਾਅਦ ਵਿੱਚ ਅਸੀਂ ਖਰਚਾ ਕਰਾਂਗੇ। ਕਹਿੰਦਾ ਜੀ ਵੇਖ ਲਓ ਘੋੜਾ ਬਿਮਾਰ ਹੈ, ਇਹ ਤੁਹਾਡੇ ਕੋਲ ਚੱਲਿਆ, ਮਰੇ ਕਿ ਬਚੇ ਇਹਦਾ ਕੋਈ ਪਤਾ ਨਹੀਂ, ਕਿਤੇ ਐਸਾ ਨਾ ਹੋਵੇ ਕਿ ਸੌਦਾ ਆਪ ਜੀ ਮੁੜ ਕੇ ਮੁੱਕਰ ਜਾਓ, ਘੋੜਾ ਬਿਮਾਰ ਹੋ ਕੇ ਮਰ ਜਾਏ ਤੇ ਤੁਸੀਂ ਆਖੋ ਹੁਣ ਪੈਸੇ ਕਿਸ ਬਾਤ ਦੇ। ਮਹਾਰਾਜ ਜੀ ਕਹਿਣ ਲੱਗੇ ਕਾਜੀ ਸਾਹਿਬ ਸਿਆਣੇ ਲੋਕਾਂ ਦਾ ਕੰਮ ਨਹੀਂ ਮੁਕਰਨਾ, ਜਿਹੜਾ ਸੌਦਾ ਅਸੀਂ ਹੁਣ ਤੇਰੇ ਨਾਲ ਕੀਤਾ ਉਹ ਇਸੇ ਤਰ੍ਹਾਂ ਹੀ ਰਹੇਗਾ। ਤੂੰ ਇਹ ਸਮਝ ਲੈ ਇਹ ਘੋੜਾ ਸਾਡੇ ਕੋਲ ਹੈ, ਇਹਦੀ ਪਰਾਲਬਧ ਹੋਈ, ਇਹਦੀ ਜ਼ਿੰਦਗੀ ਹੋਈ ਤਾਂ ਬਚਿਆ ਰਹੇਗਾ ਤੇ ਗੁਰੂ ਇਹਨੂੰ ਰਾਜੀ ਕਰੇਗਾ, ਤੇ ਜੇ ਨਾ ਵੀ ਤਾਂ ਵੀ ਇਹ ਸਾਡਾ ਪੈਸੇ ਅਸੀਂ ਤੈਨੂੰ ਜ਼ਰੂਰ ਦੇਵਾਂਗੇ, ਪੈਸੇ ਤੇਰੇ। ਉਹ ਇਹ ਸਮਝ ਲਿਆ ਵੀ ਤੇਰੇ ਘਰ ਚ ਹੀ ਨੇ। ਕਾਜੀ ਬੜਾ ਖੁਸ਼ ਹੋਇਆ, ਸੌਦਾ ਕਰਕੇ ਆਪਣੇ ਘਰ ਨੂੰ ਵਾਪਸ ਚਲਾ ਗਿਆ ਤੇ ਇਹ ਘੋੜਾ ਸਤਿਗੁਰਾਂ ਨੇ ਹੁਕਮ ਕਰਕੇ ਤਬੇਲੇ ਚ ਬਣਵਾ ਦਿੱਤਾ। ਸਿਰ ਤੇ ਹੱਥ ਫੇਰਿਆ, ਘੋੜਾ ਰੋਗ ਰਹਿਤ ਹੋ ਗਿਆ। ਘੋੜੇ ਨੂੰ ਤਾਂ ਰੋਗ ਹੀ ਇਸ ਗੱਲ ਦਾ ਸੀ ਕਿ ਸਤਿਗੁਰਾਂ ਤੋਂ ਇਹਦਾ ਵਿਛੋੜਾ ਪਿਆ ਹੋਇਆ ਸੀ। ਸਤਿਗੁਰਾਂ ਕੋਲ ਆਉਂਦਿਆਂ ਘੋੜਾ ਨਵਾਂ ਨਿਰਵਾ ਹੋਣ ਲੱਗਾ, ਜਿਵੇਂ ਮਹਾਰਾਜ ਛੇਵੇਂ ਪਾਤਸ਼ਾਹ ਚੋਜ ਵਰਤਾ ਰਹੇ ਨੇ, ਕਲਾ ਵਰਤਾ ਰਹੇ ਨੇ, ਆਓ ਮਨ ਬਿਰਤੀਆਂ ਸਾਹਿਬਾਂ ਦੇ ਪਾਵਨ ਚਰਨਾਂ ਨਾਲ ਜੋੜ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਅਗਲੇ ਦਿਨ ਸਤਿਗੁਰ ਗਏ ਸੁੰਦਰ ਅੰਗ ਤੁਰੰਗ।
ਅਗਲੇ ਦਿਨ ਜਦੋਂ ਤਬੇਲੇ ਵਿੱਚ ਸ਼ਾਮ ਨੂੰ ਸਤਿਗੁਰਾਂ ਨੇ ਘੋੜਾ ਬਣਵਾ ਲਿਆ, ਸ਼ਾਮ ਨੂੰ ਇਹਨੇ ਘਾਹ ਪੱਠਾ ਖਾਣਾ ਵੀ ਸ਼ੁਰੂ ਕਰ ਦਿੱਤਾ। ਅਗਲੇ ਦਿਨ ਘੋੜੇ ਨੂੰ ਵੇਖਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਤਬੇਲੇ ਚ ਗਏ। ਤਬੇਲੇ ਵਿੱਚ ਜਾ ਕੇ ਸਤਿਗੁਰਾਂ ਨੇ ਘੋੜਾ ਵੇਖਿਆ, ਘੋੜੇ ਦੇ ਅੰਗ ਵਾਕਈ ਬੜੇ ਸੁੰਦਰ ਸਨ, ਬੜਾ ਸੋਹਣਾ ਘੋੜਾ ਸੀ, ਮਾਨੋ ਜਿਵੇਂ ਆਪ ਕਿਸੇ ਮਨੁੱਖ ਨੇ ਬੜੀ ਸੁਲਭਤਾ ਨਾਲ ਕਾਰੀਗਰਤਾ ਦੇ ਨਾਲ ਇਸ ਘੋੜੇ ਦੇ ਅੰਗ ਘੜੇ ਹੋਣ, ਇਹੋ ਜਿਹੇ ਸੁੰਦਰ ਅੰਗ ਸਨ ਘੋੜੇ ਦੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਵੇਖੇ ਹਨ।
ਕਰਿਓ ਬਿਲੋਕਨ ਸਕਲ ਕੋ ਕਰ ਫੇਰਿਓ ਇਤ ਸੰਗ।
ਤੋਂ ਲੈ ਕੇ ਪੈਰਾਂ ਤੱਕ ਮਹਾਰਾਜ ਜੀ ਨੇ ਘੋੜੇ ਨੂੰ ਨਿਗਾਹ ਮਾਰ ਕੇ ਵੇਖਿਆ ਤੇ ਸਤਿਗੁਰੂ ਜੀ ਘੋੜੇ ਦੀ ਪਿੱਠ ਤੇ ਹੱਥ ਫੇਰਦੇ ਨੇ। ਹੱਥ ਫੇਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਹਿੱਤ ਨਾਲ ਬੜਾ ਸੋਹਣਾ ਪਿਆਰ ਲਾਡ ਲੜਾਉਂਦਿਆਂ ਘੋੜੇ ਦੇ ਉੱਤੇ ਹੱਥ ਫੇਰਦੇ ਤੇ ਹੱਥ ਫੇਰ ਕੇ ਹਿੱਤ ਨਾਲ ਘੋੜੇ ਵੱਲ ਵੇਖਦੇ ਹਨ।
ਭਈ ਫੁਰਕਾਵਤ ਘੋੜਾ ਰਖਾਇਓ।
ਸਤਿਗੁਰਾਂ ਨੇ ਹੱਥ ਟਿਕਾਇਆ ਨਾ ਘੋੜੇ ਦੀ ਪਿੱਠ ਤੇ ਹੱਥ ਰੱਖਿਆ ਤੇ ਘੋੜਾ ਫੁਰਕਾਉਂਦਾ ਹੈ ਮੂੰਹ ਤੋਂ, ਮਾਨੋ ਬੜੀ ਖੁਸ਼ੀ ਹੋਈ ਹੈ ਘੋੜੇ ਦੇ ਹਿਰਦੇ ਚ ਤੇ ਫੁਰਕਾਉਂਦਾ ਹੋਇਆ ਬਹੁਤ ਜ਼ਿਆਦਾ ਘੋੜਾ ਖੁਸ਼ ਹੋਇਆ ਸਤਿਗੁਰਾਂ ਦੇ ਹੱਥ ਦਾ ਸਪਰਸ਼ ਪ੍ਰਾਪਤ ਕਰਕੇ।
ਸਨੇ ਸਨੇ ਨਿਜ ਪਾਵ ਟਿਕਾਇਓ।
ਕਹਿੰਦੇ ਸਨੇ ਸਨੇ ਜਿਹੜੀ ਲੱਤ ਪਹਿਲਾਂ ਟਿਕਾ ਹੀ ਨਹੀਂ ਸੀ ਰਿਹਾ, ਜਦੋਂ ਸਤਿਗੁਰਾਂ ਨੇ ਹੱਥ ਫੇਰਿਆ ਤੇ ਘੋੜੇ ਅੰਦਰ ਖੁਸ਼ੀ ਹੋਈ, ਉਸੇ ਵਕਤ ਇਹਨੇ ਸਨੇ ਸਨੇ ਆਪਣਾ ਪੈਰ ਜ਼ਮੀਨ ਤੇ ਟਿਕਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਉਹੀ ਪੈਰ ਜ਼ਮੀਨ ਤੇ ਨਹੀਂ ਸੀ ਟਿਕਦਾ, ਲੱਤ ਜ਼ਮੀਨ ਤੇ ਨਹੀਂ ਸੀ ਟਿਕਦੀ, ਜਦੋਂ ਸਤਿਗੁਰਾਂ ਨੇ ਹੱਥ ਫੇਰਿਆ ਘੋੜਾ ਰੋਗ ਰਹਿਤ ਹੋ ਗਿਆ, ਮਾਨੋ ਉਸੇ ਵਕਤ ਆਪਣਾ ਪੈਰ ਜ਼ਮੀਨ ਤੇ ਟਿਕਾਉਣਾ ਸ਼ੁਰੂ ਕਰ ਦਿੱਤਾ।
ਦਿਨ ਤੀਨਕ ਮੈਂ ਰੁਜ ਪਰ ਰਿਓ।
ਤਿੰਨਕ ਦਿਨਾਂ ਵਿੱਚ ਘੋੜਾ ਬਿਲਕੁਲ ਠੀਕ ਹੋ ਗਿਆ, ਜਿਹੜਾ ਵੀ ਰੋਗ ਸੀ ਘੋੜੇ ਦਾ ਉਹ ਰੋਗ ਨਿਵਿਰਤ ਹੋ ਗਿਆ। ਤਿੰਨ ਦਿਨਾਂ ਵਿੱਚ ਘੋੜਾ ਨਵਾਂ ਨਰੋਆ, ਜਿਵੇਂ ਜਿਹਾ ਪਹਿਲਾਂ ਸੀ ਨਾ ਜਦੋਂ ਲਿਆਂਦਾ ਸੀ, ਲੱਖ ਰੁਪਈਏ ਦੀ ਲਾਗਤ ਲਾ ਕੇ ਸਿੱਖ ਨੇ, ਬਿਲਕੁਲ ਉਸੇ ਤਰ੍ਹਾਂ ਦਾ ਨਵਾਂ ਨਰੂਆ ਤਿੰਨ ਦਿਨਾਂ ਵਿੱਚ ਹੋ ਗਿਆ।
ਤ੍ਰਿਣ ਸਮਦਾਏ ਰੋਦਾਨਾ ਚਰਿਓ,
ਘਾਹ ਪੱਠਾ ਵੀ ਚੰਗਾ ਰੱਜ ਕੇ ਖਾਣ ਲੱਗਾ, ਦਾਣਾ ਪੱਠਾ ਖਾਣ ਲੱਗਾ।
ਦਿਨ ਪ੍ਰਤ ਬਲੀ ਪੁਸ਼ਟ ਸਭ ਅੰਗ,
ਇਹਦਾ ਦੋ ਚਾਰ ਦਿਨ ਹੋਰ ਬੀਤੇ, ਦਿਨ ਪ੍ਰਤ ਹੀ ਦਿਨ ਇਹਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਜਾ ਰਿਹਾ। ਘੋੜੇ ਦੇ ਸਰੀਰ ਦੇ ਅੰਗਾਂ ਵਿੱਚ ਬਲ ਤਾਕਤ ਤਾਣ ਭਰਦਾ ਚੱਲਿਆ ਜਾ ਰਿਹਾ ਹੈ।
ਭਇਓ ਪ੍ਰਥਮ ਸਮ ਤਵਾ ਤੁਰੰਗ,
ਵਰਗਾ ਨਵਾਂ ਨਰੂਆ ਹੋ ਗਿਆ। ਘੋੜਾ ਏਦਾਂ ਜਾਪਦਾ ਜਿਵੇਂ ਇਹਨੂੰ ਕੋਈ ਰੋਗ ਹੈ ਹੀ ਨਹੀਂ ਸੀ, ਇਹਨੂੰ ਕਿਸੇ ਪ੍ਰਕਾਰ ਦਾ ਕੋਈ ਰੋਗ ਲੱਗਾ ਹੀ ਨਹੀਂ ਸੀ। ਕਹਿੰਦੇ ਇਸ ਪ੍ਰਕਾਰ ਪਹਿਲਾਂ ਵਰਗਾ ਰਿਸ਼ਟ ਪੁਸ਼ਟ ਹੋ ਗਿਆ ਘੋੜਾ, ਉਸੇ ਤਰ੍ਹਾਂ ਬਲੀ ਹੋ ਗਿਆ, ਬਲਵਾਨ ਹੋ ਗਿਆ।
ਸਤਿਗੁਰ ਸਵਰਨ ਦੀਨ ਪਵਾਇਓ,
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਨੇ ਦੀ ਕਾਠੀ ਘੋੜੇ ਤੇ ਪਵਾਈ।
ਹੀਰਨ ਜੜਤੀ ਗਨ ਦਮਕਾਇਓ,
ਇਹੋ ਜੀ ਕਾਠੀ ਸੀ ਸੋਹਣੀ, ਸੋਨੇ ਦੀ ਬਣੀ, ਉਹਦੇ ਤੇ ਸੋਨੇ ਦੀ ਕਢਾਈ, ਤੇ ਫਿਰ ਉਸ ਸੋਨੇ ਦੀ ਕਢਾਈ ਵਿੱਚ ਹੀਰੇ ਜੜੇ ਹੋਏ, ਜਵਾਹਰਾਤ ਜੜੇ ਹੋਏ, ਇਹੋ ਜੀ ਸੁੰਦਰ ਕਾਠੀ ਸੀ।
ਬਸਤਰ ਸ਼ਸਤਰ ਪੈਰਨ ਕਰ ਤਨ ਮੈਂ,
ਉਹ ਕਾਠੀ ਘੋੜੇ ਦੇ ਉੱਤੇ ਮਹਾਰਾਜ ਜੀ ਨੇ ਪਵਾਈ ਹੈ। ਕਹਿੰਦੇ ਜੇ ਘੋੜਾ ਲੱਖ ਰੁਪਏ ਦੀ ਲਾਗਤ ਦਾ ਹੈ ਤੇ ਕਾਠੀ ਵੀ ਲੱਖ ਰੁਪਏ ਤੋਂ ਘੱਟ ਨਹੀਂ ਹੋਣੀ, ਉਹਦੀ ਵੀ ਕੀਮਤ ਲੱਖ ਰੁਪਈਏ ਦੇ ਨੇੜੇ ਸੀ। ਉਹ ਕਾਠੀ ਘੋੜੇ ਤੇ ਪਵਾਈ ਹੈ। ਆਪ ਸਤਿਗੁਰਾਂ ਨੇ ਆਪਣੇ ਸਰੀਰ ਤੇ ਬੜੇ ਸੋਹਣੇ ਬਸਤਰ, ਸੁੰਦਰ ਸ਼ਸਤਰ ਆਪਣੇ ਤਨ ਤੇ ਧਾਰਨ ਕੀਤੇ ਹਨ।
ਭਏ ਅਰੋੜ ਗੁਰੂ ਤਿਸ ਛਿਨ ਮੈਂ,
ਤਿਸੇ ਛਿਨ ਉਸੇ ਸਮੇਂ ਮਹਾਰਾਜ ਸੱਚੇ ਪਾਤਸ਼ਾਹ ਉਸ ਘੋੜੇ ਤੇ ਸਵਾਰ ਹੋ ਗਏ। ਸਿੱਖ ਦੀ ਭਾਵਨਾ ਸੀ ਸਤਿਗੁਰੂ ਜੀ ਇਸ ਘੋੜੇ ਤੇ ਸਵਾਰ ਹੋਣ, ਮਹਾਰਾਜ ਜੀ ਨੇ ਉਹਦੀ ਸਿੱਖ ਦੀ ਭਾਵਨਾ ਪੂਰੀ ਕੀਤੀ ਔਰ ਇਸ ਬਲੀ ਘੋੜੇ ਤੇ, ਬਲਵਾਨ ਘੋੜੇ ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਪਲਾਕੀ ਮਾਰ ਕੇ ਸਵਾਰ ਹੋ ਗਏ ਨੇ।
ਭਈ ਤੁੰਦ ਹਰਕਤ ਫੁਰਕਾਵੇ,
ਕਹਿੰਦੇ ਘੋੜੇ ਅੰਦਰ ਬੜੀ ਭਾਰੀ ਖੁਸ਼ੀ ਹੋਈ ਤੇ ਖੁਸ਼ੀ ਨਾਲ ਘੋੜਾ ਫੁਰਕਾਉਂਦਾ ਹੈ, ਫੁਰਕਾਰੇ ਮਾਰਦਾ ਹੈ ਮੂੰਹ ਦੇ ਨਾਲ ਘੋੜਾ, ਇੰਨੀ ਜ਼ਿਆਦਾ ਘੋੜੇ ਅੰਦਰ ਖੁਸ਼ੀ ਹੋਈ ਜਦੋਂ ਛੇਵੇਂ ਪਾਤਸ਼ਾਹ ਇਸ ਘੋੜੇ ਤੇ ਸਵਾਰ ਹੋਏ।
ਸਨੇ ਸਨੇ ਅਸ ਫੰਦਤ ਜਾਵੇ,
ਸਨੇ ਸਨੇ ਘੋੜਾ ਚੱਲਦਾ ਹੈ, ਜ਼ਮੀਨ ਦੇ ਉੱਤੇ ਪੈਰ ਇਸ ਤਰ੍ਹਾਂ ਸਹਿਜੇ ਟਿਕਾਉਂਦਾ ਕਿ ਉੱਤੇ ਬੈਠੇ ਸਤਿਗੁਰਾਂ ਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਵੇ। ਇਹੋ ਜੀ ਸੋਹਣੀ ਚਾਲ ਚੱਲਦਾ ਹੈ ਘੋੜਾ, ਮਾਨੋ ਜਿਵੇਂ ਮੋਰ ਪਹਿਲਾਂ ਪਾਉਂਦਾ, ਏਦਾਂ ਇਹਦੇ ਪੈਰ ਜ਼ਮੀਨ ਤੇ ਪਹਿਲਾਂ ਪਾਉਂਦੇ ਨੇ।
ਮਨ ਅਨੁਸਾਰ ਚਲਤ ਮਗ ਘੋੜਾ,
ਸਤਿਗੁਰਾਂ ਦੇ ਮਨ ਦੇ ਅਨੁਸਾਰ ਘੋੜਾ ਚੱਲਦਾ ਹੈ। ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਇਸ਼ਾਰਾ ਨਹੀਂ ਕਰਦੇ, ਹੱਥ ਨਹੀਂ ਲਾਉਂਦੇ, ਸੱਜੇ ਖੱਬੇ ਮੋੜਨਾ ਮਨ ਨਾਲ ਹੀ ਪ੍ਰੇਰਦੇ ਨੇ, ਮਨ ਨਾਲ ਹੀ ਟੋਰਦੇ ਨੇ, ਮਨ ਦੇ ਅਨੁਸਾਰ ਹੋ ਕੇ ਸਤਿਗੁਰਾਂ ਦੇ ਘੋੜਾ ਚੱਲਦਾ ਹੈ।
ਸ਼ਾਰਤ ਹੱਥ ਪਾਮ ਕੀ ਕਰੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਹੱਥਾਂ ਪੈਰਾਂ ਦੀ ਸ਼ਾਰਤ ਕਰਦੇ ਹਨ।
ਨਟ ਸਮ ਗਿਣ ਗਿਣ ਪਾਇਨ ਧਰੇ,
ਜਿਵੇਂ ਕੋਈ ਨਟ ਹੁੰਦੇ ਨੇ ਨਾ ਬਾਜੀਆਂ ਪਾਉਣ ਵਾਲੇ, ਗਿਣ ਗਿਣ ਕੇ ਪੈਰ ਰੱਖਦੇ ਨੇ ਆਪਣੇ, ਕਹਿੰਦੇ ਇਸੇ ਤਰ੍ਹਾਂ ਘੋੜਾ ਵੀ ਨਟ ਦੇ ਸਮਾਨ ਗਿਣ ਗਿਣ ਕੇ ਪੈਰ ਰੱਖਦਾ ਜ਼ਮੀਨ ਦੇ ਉੱਤੇ, ਸਹਿਜੇ ਸਹਿਜੇ ਗਿਣ ਗਿਣ ਕੇ ਮਾਨੋ ਉੱਤੇ, ਜਿਵੇਂ ਕਿਤੇ ਸਤਿਗੁਰੂ ਜੀ ਉੱਤੇ ਬੈਠੇ ਮੇਰੇ ਤੇ ਬੇਆਰਾਮ ਨਾ ਹੋਣ। ਕਹਿੰਦੇ ਘੋੜਾ ਇਹੋ ਜੀ ਸੋਹਣੀ ਚਾਲ ਚੱਲਦਾ ਕਿ ਉੱਤੇ ਪਾਣੀ ਦਾ ਛੰਨਾ ਭਰ ਕੇ ਰੱਖ ਦਿਓ ਤੇ ਉਹ ਵੀ ਡਾਵਾਂ ਡੋਲ ਨਾ ਹੋਵੇ, ਉਹ ਵੀ ਭਰਿਆ ਹੋਇਆ ਉੱਤੇ ਹੀ ਬੈਠਾ, ਉੱਤੇ ਹੀ ਪਿਆ ਰਹੇ। ਇਹੋ ਜੀ ਚਾਲ ਚੱਲਦਾ ਹੈ ਘੋੜਾ।
ਸਤਿਗੁਰ ਚੜ ਪਰਸਾਨਿਆ ਤੋਏ,
ਸਤਿਗੁਰੂ ਜੀ ਵੀ ਬੜੇ ਖੁਸ਼ ਹੋਏ, ਘੋੜੇ ਦੀ ਸਵਾਰੀ ਕਰ ਰਹੇ ਨੇ। ਘੋੜਾ ਬੜੀ ਸੋਹਣੀ ਚਾਲ ਚੱਲਦਾ, ਬੜੀ ਸੁੰਦਰ ਚਾਲ ਚੱਲਦਾ ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਵੀ ਮਨ ਘੋੜੇ ਤੇ ਸਵਾਰ ਹੋ ਕੇ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ ਹੈ।
ਸਿੱਖ ਕਾਬਲੀ ਤੇ ਹੋਏ ਜੁਏ,
ਉਹ ਜਿਹੜਾ ਕਾਬਲੀ ਸਿੱਖ ਸੀ ਜਿਹਨੇ ਘੋੜਾ ਸਤਿਗੁਰਾਂ ਨੂੰ ਭੇਟ ਕੀਤਾ ਸੀ, ਉਹ ਸਤਿਗੁਰਾਂ ਨੂੰ ਵੇਖਦਾ ਖਲੋ ਕੇ ਕਿ ਸਤਿਗੁਰੂ ਜੀ ਮੇਰੇ ਲਿਆਂਦੇ ਹੋਏ ਘੋੜੇ ਤੇ ਸਵਾਰ ਨੇ, ਮੇਰੀ ਭਾਵਨਾ ਸਾਹਿਬਾਂ ਨੇ ਪੂਰੀ ਕੀਤੀ ਹੈ, ਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰ ਹੈ ਇਹਦੇ ਵਾਸਤੇ। ਹਾਲਾਂਕਿ ਰਸਤੇ ਵਿੱਚ ਤੁਰਕਾਂ ਨੇ ਘੋੜਾ ਖੋਹ ਲਿਆ ਸੀ, ਪਰ ਸਤਿਗੁਰਾਂ ਮੇਰੀ ਭਾਵਨਾ ਪੂਰੀ ਕਰਕੇ ਘੋੜਾ ਵਾਪਸ ਆਪਣੇ ਕੋਲ ਮੰਗਾ ਲਿਆ ਹੈ। ਇਸ ਕਰਕੇ ਉਹ ਸਿੱਖ ਜਿਹੜਾ ਕਾਬਲ ਤੋਂ ਆਇਆ ਸੀ ਘੋੜਾ ਲੈ ਕੇ, ਉਹ ਥਿਰ ਹੋ ਕੇ ਬੜਾ ਖੁਸ਼ ਹੋ ਰਿਹਾ।
ਹੱਥ ਜੋੜ ਚਰਨਨ ਪਰ ਪਰਿਓ,
ਹੱਥ ਜੋੜ ਕੇ ਉਸ ਸਿੱਖ ਨੇ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕਰਦਾ ਹੈ।
ਹੋਰ ਮਨੋਰਥ ਪੂਰਨ ਕਰਿਓ।
ਮੱਥਾ ਟੇਕ ਕੇ ਸਿੱਖ ਕਹਿੰਦਾ, ਸਤਿਗੁਰੂ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਮੇਰਾ ਮਨੋਰਥ ਪੂਰਾ ਕਰ ਦਿੱਤਾ ਹੈ। ਜੋ ਮੇਰੇ ਮਨ ਦਾ ਮਨੋਰਥ ਸੀ, ਉਹ ਮਨੋਰਥ ਆਪ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਪੂਰਾ ਕਰ ਦਿੱਤਾ।
ਹਿਰਦੇ ਭਾਵਨੀ ਜਿਮ ਕਰ ਲਿਆਇਓ।
ਮੈਂ ਆਪਣੇ ਹਿਰਦੇ ਚ ਜਿਹੋ ਜੀ ਭਾਵਨੀ ਕਰਕੇ ਭਾਵਨਾ ਕਰਕੇ ਘੋੜਾ ਆਪ ਜੀ ਵਾਸਤੇ ਲੈ ਕੇ ਆਇਆ ਸੀ।
ਨੇਤਰਨ ਤੋਂ ਤਿਮ ਦ੍ਰਿਸ਼ਟ ਆਇਓ।
ਮੈਂ ਜਿਵੇਂ ਵੇਖਣਾ ਚਾਹੁੰਦਾ ਸੀ ਉਸ ਤਰ੍ਹਾਂ ਮੈਂ ਆਪਣੇ ਨੇਤਰਾਂ ਨਾਲ ਦਰਸ਼ਨ ਕਰ ਲਏ। ਮੈਂ ਚਾਹੁੰਦਾ ਸੀ, ਵੇਖਣਾ ਚਾਹੁੰਦਾ ਸੀ ਕਿ ਸਤਿਗੁਰੂ ਜੀ ਤੁਸੀਂ ਇਹਦੇ ਤੇ ਸਵਾਰ ਹੋਵੋ, ਤੇ ਆਪ ਜੀ ਨੇ ਉਸੇ ਤਰ੍ਹਾਂ ਕਿਰਪਾ ਕਰਕੇ ਇਹਦੇ ਤੇ ਸਵਾਰ ਹੋ ਕੇ ਮੈਨੂੰ ਦਰਸ਼ਨ ਦੇ ਕੇ ਮੇਰੀ ਭਾਵਨਾ ਪੂਰਨ ਕੀਤੀ ਹੈ।
ਕਰੋ ਖੁਸ਼ੀ ਗਮਨੋ ਨਿਜ ਪੁਰਖ।
ਮਹਾਰਾਜ ਹੁਣ ਮੇਰੇ ਤੇ ਖੁਸ਼ੀਆਂ ਕਰੋ, ਮੇਰੇ ਤੇ ਹੁਣ ਰਹਿਮਤ ਕਰੋ, ਮੈਨੂੰ ਆਗਿਆ ਬਖਸ਼ੋ ਤਾਂ ਜੋ ਮੈਂ ਵਾਪਸ ਆਪਣੇ ਸ਼ਹਿਰ ਆਪਣੇ ਨਗਰ ਕਾਬਲ ਜਾ ਸਕਾਂ।
ਉਪਜੀ ਸ਼ਾਂਤ ਮਹਾ ਸੁਖੁਰ
ਕੋ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ ਮੇਰੇ ਹਿਰਦੇ ਚ ਸ਼ਾਂਤੀ ਉਪਜਾਈ ਹੈ, ਮੈਨੂੰ ਬੜੇ ਭਾਰੀ ਮਹਾ ਸੁਖ ਦੀ ਪਰਮ ਸੁਖ ਦੀ ਪ੍ਰਾਪਤੀ ਆਪ ਜੀ ਦੇ ਦਰਸ਼ਨ ਕਰਕੇ ਹੋ ਗਈ ਹੈ।
ਸਿੱਖ ਕੀ ਸ਼ਰਧਾ ਅਰਪਿਕ ਪ੍ਰੇਮ।
ਸਤਿਗੁਰੂ ਛੇਵੇਂ ਪਾਤਸ਼ਾਹ ਨੇ ਇਸ ਸਿੱਖ ਦੀ ਸ਼ਰਧਾ ਵੇਖੀ ਹੈ, ਸਿੱਖ ਦੇ ਅੰਦਰ ਦਾ ਪ੍ਰੇਮ, ਇਹ ਸਿੱਖ ਦੇ ਅੰਦਰ ਦੀ ਭਾਵਨਾ ਵੇਖੀ ਹੈ।
ਸ੍ਰੀ ਹਰਗੋਬਿੰਦ ਬਖਸ਼ੀ ਛੇਮ।
ਹਰਗੋਬਿੰਦ ਸਾਹਿਬ ਨੇ ਸਿੱਖ ਦਾ ਪ੍ਰੇਮ ਭਾਵਨਾ ਵੇਖ ਕੇ, ਸ਼ਰਧਾ ਵੇਖ ਕੇ ਇਹ ਸਿੱਖ ਨੂੰ ਜੀਵਨ ਮੁਕਤ ਅਵਸਥਾ ਦੀ ਦਾਤ ਬਖਸ਼ ਦਿੱਤੀ ਹੈ। ਐਸੀ ਰਹਿਮਤ ਕੀਤੀ, ਕਿਰਪਾ ਦ੍ਰਿਸ਼ਟੀ ਕੀਤੀ ਕਿ ਇਸ ਸਿੱਖ ਨੂੰ ਛੇਮ ਕਹਿੰਦੇ ਨੇ, ਕਲਿਆਣ ਨੂੰ, ਮੁਕਤੀ ਨੂੰ। ਸਤਿਗੁਰੂ ਜੀ ਨੇ ਮੁਕਤੀ ਦਾ ਦਾਨ ਆਪਣੇ ਸਿੱਖ ਨੂੰ ਬਖਸ਼ ਦਿੱਤਾ ਹੈ।
ਭਇਓ ਨਿਹਾਲ ਪਨਿਓ ਸ਼੍ਰੀ ਮੁਕਤੇ, ਛੂਟਿਓ ਜਨਮ ਮਰਨ ਕੋ ਦੁੱਖ ਤੇ।
ਸਤਿਗੁਰਾਂ ਨੇ ਬਚਨ ਕੀਤਾ, ਸਿੱਖਾ ਨਿਹਾਲ, ਭਇਓ ਨਿਹਾਲ, ਨਿਹਾਲ ਨਿਹਾਲ, ਇਹ ਬਚਨ ਜਦੋਂ ਸਾਹਿਬ ਨੇ ਕਹੇ, ਕਹਿੰਦੇ ਬਚਨ ਕਹਿਣ ਦੀ ਦੁਇਰੀ ਸੀ, ਉਸੇ ਵਕਤ ਮਹਾਰਾਜ ਜੀ ਦੀ ਦਇਆ ਨਾਲ ਇਹਦੇ ਕਪਾਟ ਖੁੱਲ ਗਏ ਸਿੱਖ ਦੇ। ਬਚਨ ਕੀਤਾ ਸਤਿਗੁਰਾਂ ਨੇ, ਸਿੱਖਾ ਜਨਮ ਤੇ ਮਰਨ ਦੇ ਦੁੱਖ ਤੋਂ ਅੱਜ ਤੋਂ ਬਾਅਦ ਤੋਂ ਮੁਕਤ ਹੋ ਗਿਆ, ਹੁਣ ਤੈਨੂੰ ਜਨਮ ਮਰਨ ਦੇ ਚੱਕਰ ਚ ਨਹੀਂ ਭਰਮਣਾ ਪਵੇਗਾ, ਤੇਰਾ ਜਨਮ ਤੇ ਮਰਨ ਉਹ ਅੱਜ ਤੋਂ ਬਾਅਦ ਕੱਟਿਆ ਗਿਆ ਹੈ।
ਹਿਰਦੇ ਪ੍ਰਕਾਸ਼ ਭਇਓ ਸੁਖ ਪਾਇਓ।
ਉਸੇ ਵਕਤ ਗੁਰੂ ਦੀ ਦਇਆ ਹੋਈ, ਮਹਾਰਾਜ ਜੀ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਵੇਖਿਆ ਤੇ ਸਿੱਖ ਦੇ ਹਿਰਦੇ ਚ ਪ੍ਰਕਾਸ਼ ਹੋ ਗਿਆ, ਗਿਆਨ ਦਾ, ਬ੍ਰਹਮ ਗਿਆਨ ਦਾ ਪ੍ਰਕਾਸ਼ ਇਸ ਸਿੱਖ ਦੇ ਹਿਰਦੇ ਚ ਹੋਇਆ ਹੈ, ਔਰ ਇਹਨੇ ਬੜਾ ਭਾਰੀ ਸੁਖ, ਅੰਦਰ ਦਾ ਸੁਖ ਪ੍ਰਾਪਤ ਕੀਤਾ ਹੈ।
ਪਾਵਨ ਪਾਦ ਪਦਮ ਲਪਟਾਇਓ।
ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਨਾਲ ਸਿੱਖ ਲਪਟ ਗਿਆ, ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਨਾਲ ਇੱਕ ਮਿੱਕ ਹੋ ਗਿਆ ਹੈ।
ਹਿਰਦੇ ਆਨੰਦ ਹੋਏ ਮਾਰਗ ਚਾਲਾ।
ਬੜਾ ਭਾਰੀ ਆਨੰਦ ਵਰਤਿਆ ਹਿਰਦੇ ਵਿੱਚ ਸਤਿਗੁਰਾਂ ਦੀ ਦਇਆ ਨਾਲ। ਮਹਾਰਾਜ ਜੀ ਕੋਲੋਂ ਛੁੱਟੀਆਂ ਲੈ ਕੇ, ਸਤਿਗੁਰਾਂ ਕੋਲੋਂ ਆਗਿਆ ਲੈ ਕੇ ਮਹਾਨ ਸਿੱਖ ਵਾਪਸ ਆਪਣੇ ਨਗਰ ਕਾਬਲ ਨੂੰ, ਲਾਹੌਰ ਤੋਂ ਕਾਬਲ ਨੂੰ ਵਾਪਸ ਚੱਲ ਪਿਆ ਹੈ।
ਲਿਵ ਲਾਗੀ ਸਤਨਾਮ ਵਿਸਾਲਾ।
ਸੱਚੇ ਨਾਮ ਚ ਲਿਵ ਲੱਗ ਗਈ, ਸੁਰਤ ਨਾਮ ਚ ਜੁੜ ਗਈ, ਹੁਣ ਚੱਲਦਿਆਂ, ਬਹਿੰਦਿਆਂ, ਉੱਠਦਿਆਂ, ਸੌਂਦਿਆਂ, ਜਾਗਦਿਆਂ ਹਰ ਵਕਤ ਨਾਮ ਚ ਧੁਨ ਲੱਗੀ ਰਹੀਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਬਸ ਇਸੇ ਨਾਮ ਦੇ ਵਿੱਚ ਹੀ ਲਿਵ ਤੇ ਸੁਰਤ ਜੁੜੀ ਰਹਿੰਦੀ ਹੈ ਸਿੱਖ ਦੀ।
ਗਇਓ ਆਪਣੇ ਗ੍ਰਹਿ ਰਖਾਇਓ, ਅੰਤ ਸਮੇਂ ਸ਼ੁਭ ਪਦ ਕੋ ਪਾਇਓ।
ਇਹ ਗੁਰੂ ਕਾ ਸਿੱਖ ਬੜੀ ਭਾਰੀ ਖੁਸ਼ੀ ਦੇ ਨਾਲ ਆਪਣੇ ਘਰ ਵਾਪਸ ਚਲਾ ਗਿਆ, ਔਰ ਅੰਤ ਸਮੇਂ ਇਸ ਸਿੱਖ ਨੂੰ ਸ੍ਰੇਸ਼ਟ ਸ਼ੁਭ ਪਦਵੀ ਦੀ ਪ੍ਰਾਪਤੀ ਹੋਈ। ਜਦੋਂ ਅੰਤਲਾ ਸਮਾਂ ਆਇਆ ਤੇ ਸ਼ੁਭ ਪਦ ਨੂੰ, ਸ਼ੁਭ ਪਦਵੀ ਨੂੰ ਇਹ ਸਿੱਖ ਪ੍ਰਾਪਤ ਹੋਇਆ ਹੈ।
ਗੁਰੂ ਤਬੇਲੇ ਸ਼ਬਦ ਤੁਰੰਗ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਘੋੜਾ ਤਬੇਲੇ ਦੇ ਵਿੱਚ ਸ਼ੋਭ ਰਿਹਾ, ਸਤਿਗੁਰਾਂ ਦੇ ਤਬੇਲੇ ਦੀ ਇਹ ਘੋੜਾ ਸ਼ਾਨ ਬਣਿਆ ਹੋਇਆ ਹੈ।
ਖਾਏ ਖੁਰਾਕ ਪੁਸ਼ਟ ਬਲ ਅੰਗ।
ਬੜੀ ਖੁਰਾਕ ਇਸ ਘੋੜੇ ਨੂੰ ਖਾਣ ਨੂੰ ਦਿੱਤੀ ਜਾ ਰਹੀ ਹੈ, ਘੋੜੇ ਦੇ ਅੰਗ ਰਿਸ਼ਟ ਪੁਸ਼ਟ ਹੋ ਗਏ ਨੇ, ਬੜਾ ਬਲਵਾਨ ਹੋਇਆ ਹੈ ਘੋੜਾ।
ਕਬ ਕਬ ਗੁਰ ਅਰੂਢ ਕਰ ਜਾਵੇ,
ਕਦੇ ਕਦੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਘੋੜੇ ਤੇ ਸਵਾਰ ਹੁੰਦੇ ਨੇ ਤੇ ਸਵਾਰ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਨੂੰ ਸੈਲ ਵਾਸਤੇ ਨਿਕਲਦੇ ਨੇ।
ਕਰੇ ਅਖੇਰ ਹਰ ਕੇ ਉੱਪ ਜਾਵੇ,
ਔਰ ਕਦੇ ਕਦੇ ਇਸ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਬਾਹਰ ਜੰਗਲ ਵਿਚ ਸ਼ਿਕਾਰ ਖੇਡਣ ਲਈ ਜਾਂਦੇ ਨੇ ਔਰ ਸ਼ਿਕਾਰ ਖੇਡ ਕੇ ਸਤਿਗੁਰੂ ਜੀ ਬੜੀ ਖੁਸ਼ੀ ਜ਼ਾਹਰ ਕਰਦੇ ਹਨ।
ਬੁੱਢੇ ਆਦਿਕ ਸਿੱਖ ਅਸ਼ੇਸ਼,
ਬਾਬਾ ਬੁੱਢਾ ਸਾਹਿਬ ਜੀ ਵਰਗੇ ਹੋਰ ਵੀ ਬੜੇ ਬੜੇ ਗੁਰਸਿੱਖ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਪੈੜਾ ਜੀ, ਲੰਗਾਹ ਜੀ, ਪੁਰਾਣਾ ਜੀ, ਪਰਾਗਾ ਜੀ, ਇਹ ਜਿੰਨੇ ਮਹਾਨ ਗੁਰੂ ਕੇ ਪਿਆਰੇ ਸਿੱਖ ਹਨ,
ਰਹੇ ਸਭਾ ਸਭ ਨਿਕਟ ਅਮੇਸ਼,
ਹਰ ਵੇਲੇ ਸਤਿਗੁਰਾਂ ਦੇ ਕੋਲ ਰਹਿੰਦੇ ਨੇ। ਬਾਬਾ ਬੁੱਢਾ ਸਾਹਿਬ ਜੀ ਆਦਿਕ ਜਿੰਨੇ ਸਿੱਖ ਨੇ ਮਹਾਰਾਜ ਜੀ ਦੀ ਸਭਾ ਦੇ ਵਿਚ ਹਰ ਵਕਤ ਹਾਜ਼ਰ ਰਹਿੰਦੇ ਨੇ, ਗੁਰੂ ਸਾਹਿਬ ਦੇ ਨੇੜੇ ਰਹਿੰਦੇ ਨੇ।
ਬਹੁ ਪੂਰਬ ਤੇ ਸੰਗਤ ਆਵੇ, ਵਸਤੀ ਅਮੂਲਕ ਗਨੇਰ ਪਾਵੇ,
ਪੂਰਬ ਦੇਸ਼ ਤੋਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ ਹਨ ਪੂਰਬ ਦੇ ਇਲਾਕੇ ਚੋਂ। ਆ ਪੂਰਬ ਦੀ ਦਿਸ਼ਾ, ਪਟਨਾ ਸਾਹਿਬ ਦਾ ਜਿਹੜਾ ਇੱਧਰ ਦਾ ਇਲਾਕਾ ਹੈ ਇਹ ਸਾਰੀ ਪੂਰਬ ਦਿਸ਼ਾ ਹੈ। ਪੂਰਬ ਦੀ ਦਿਸ਼ਾ ਤੋਂ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ, ਬਹੁਤ ਸਾਰੀਆਂ ਅਮੋਲਕ ਵਸਤੂਆਂ, ਅਮੋਲਕ ਭੇਟਾਵਾਂ ਲੈ ਕੇ ਗੁਰੂ ਕੇ ਸਿੱਖ ਗੁਰੂ ਚਰਨਾਂ ਵਿਚ ਆ ਕੇ ਭੇਟ ਕਰਦੇ ਨੇ।
ਇਸ ਕੇ ਦੇਸ਼ ਨਗਰ ਸਮਦਾਈ, ਕਹਿਣ ਲੱਗ ਗਿਨੀ ਹੈ ਮਤ ਬਕ ਥੱਕ ਜਾਏ।
ਬਹੁਤ ਸਾਰੇ ਭਾਰਤ ਖੰਡ ਦੇ ਜਿਹੜੇ ਦੇਸ਼ ਨੇ, ਇਲਾਕੇ ਦੇ ਦੇਸ਼ ਨੇ, ਪੂਰਬ ਦੇ ਇਲਾਕੇ ਦੇ ਦੇਸ਼ ਨੇ, ਉਹਨਾਂ ਨਗਰਾਂ ਦੀ ਕਿੱਥੇ ਤੱਕ ਗਿਣਤੀ ਕਰੀਏ, ਕਹਿੰਦੇ ਮਤ ਥੱਕ ਜੇ ਉਹਨਾਂ ਨਗਰਾਂ ਨੂੰ ਗਿਣਨ ਲੱਗੀਏ ਕਿ ਕਿੱਥੋਂ ਕਿੱਥੋਂ ਸਿੱਖ ਆਉਂਦੇ ਨੇ, ਉਹ ਨਗਰ ਹੀ ਨਹੀਂ ਗਿਣੇ ਜਾ ਸਕਦੇ। ਕਹਿੰਦੇ ਏਦਾਂ ਗੁਰੂ ਕੇ ਸਿੱਖ ਬਹੁਤ ਸਾਰੀ ਗਿਣਤੀ ਵਿਚ ਚੱਲ ਕੇ ਆਉਂਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ।
ਤਥਾ ਦਿਸ਼ਾ ਦੱਖਣ ਕੇ ਆਵੇ, ਸੰਗ ਮਸੰਦ ਸੰਗਤਾਂ ਲਿਆਵੇ,
ਇਸੇ ਤਰ੍ਹਾਂ ਜਿਵੇਂ ਪੂਰਬ ਤੋਂ ਸੰਗਤਾਂ ਆਉਂਦੀਆਂ ਨੇ ਇਸੇ ਤਰ੍ਹਾਂ ਪੱਛਮ ਦਿਸ਼ਾ ਤੋਂ, ਇਹ ਜਿਹੜਾ ਕਾਬਲ ਦਾ ਇਲਾਕਾ ਹੈ, ਕੰਧਾਰ ਦਾ, ਗਜਨਵੀ ਦਾ, ਅਫਗਾਨਿਸਤਾਨ ਦਾ, ਈਰਾਨ ਦਾ, ਇਰਾਕ ਤੱਕ ਦਾ ਜਿਹੜਾ ਇਲਾਕਾ ਇਹ ਪੱਛਮ ਦਿਸ਼ਾ ਹੈ। ਪੱਛਮ ਦਿਸ਼ਾ ਦੇ ਜਿਹੜੇ ਲੋਕ ਨੇ, ਪੱਛਮ ਦਿਸ਼ਾ ਦੀਆਂ ਜਿਹੜੀਆਂ ਸੰਗਤਾਂ ਨੇ ਚੱਲ ਕੇ ਆਉਂਦੀਆਂ, ਉਧਰ ਦੇ ਜਿਹੜੇ ਗੁਰੂ ਘਰ ਦੇ ਮਸੰਦ ਨੇ, ਉਹ ਸੰਗਤਾਂ ਨੂੰ ਪ੍ਰੇਰ ਪ੍ਰੇਰ ਕੇ ਨਾਲ ਲੈ ਕੇ ਆਉਂਦੇ ਹਨ।
ਪਰਬਤ ਬਾਸੀ ਬਸਤ ਅਜਾਇਬ, ਦਰਸ਼ਨ ਕਰੇ ਅਰਪ ਕਰ ਸਾਹਿਬ,
ਕਸ਼ਮੀਰ ਦੇ ਇਲਾਕੇ ਦੀਆਂ ਸੰਗਤਾਂ ਚੱਲ ਕੇ ਆਉਂਦੀਆਂ, ਸੰਗਤ ਦਾ ਬਹੁਤ ਜ਼ਿਆਦਾ ਭਾਰੀ ਇਕੱਠ ਸਤਿਗੁਰਾਂ ਦੇ ਚਰਨਾਂ ਵਿਚ ਹੁੰਦਾ ਹੈ। ਪਰਬਤ ਵਾਸੀ ਜਿਹੜੇ ਪਰਬਤਾਂ ਦੇ ਇਲਾਕਿਆਂ ਚ, ਪਹਾੜਾਂ ਦੇ ਵਿਚ ਰਹਿਣ ਵਾਲੇ, ਕਸ਼ਮੀਰ ਆਦਿਕ ਨਗਰਾਂ ਵਿਚ ਰਹਿਣ ਵਾਲੇ ਸਿੱਖ ਨੇ, ਉਹ ਚੱਲ ਕੇ ਆਉਂਦੇ, ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਨਾਲੇ ਭੇਟਾਵਾਂ ਅਰਪਦੇ ਹਨ।
ਕਾਜ਼ੀ ਕੇਤਕ ਦਿਵਸ ਬਿਤਾਏ, ਗੁਰ ਸਮੀਪ ਆਇਓ ਧਨ ਚਾਏ,
ਜਦੋਂ ਕੁਝ ਕ ਦਿਨ ਬਤੀਤ ਹੋ ਗਏ ਤੇ ਜਿਹੜਾ ਇਹ ਕਾਜ਼ੀ ਸੀ ਜਿਹਨੇ ਰੁਸਤਮ ਖਾਨ ਨੇ ਸਤਿਗੁਰਾਂ ਨੂੰ ਘੋੜਾ ਦਿੱਤਾ ਸੀ, ਉਹ ਕਾਜ਼ੀ ਚੱਲ ਕੇ ਆਇਆ ਆਪਣੇ ਪੈਸੇ ਲੈਣ ਵਾਸਤੇ। 10,000 ਰੁਪਇਆ ਇਹਨੇ ਲੈਣਾ ਕੀਤਾ ਸੀ ਸਤਿਗੁਰਾਂ ਕੋਲੋਂ ਘੋੜੇ ਦੇ ਬਦਲੇ ਚ, ਤੋ ਘੋੜੇ ਦੇ ਉਸ ਪੈਸਿਆਂ ਨੂੰ ਲੈਣ ਵਾਸਤੇ ਕਾਜ਼ੀ ਕੁਝ ਕ ਦਿਨਾਂ ਬਾਅਦ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਚੱਲ ਕੇ ਆਇਆ ਹੈ।
ਬੰਦਨ ਕਰ ਬੈਠਿਓ ਪੁਨ ਕਹਿਓ,
ਇਹਨੇ ਆ ਕੇ ਸਤਿਗੁਰਾਂ ਨੂੰ ਵੰਦਨਾ ਕੀਤੀ, ਮੱਥਾ ਟੇਕਿਆ,
ਹਾਏ ਕੇਤਕ ਕੀਮਤ ਕੋ ਲਿਓ,
ਆ ਕੇ ਮੱਥਾ ਟੇਕ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਜੀ ਦੇਖੋ ਦੱਸੋ ਘੋੜਾ ਕਿੰਨੇ ਕੁ ਕੀਮਤ ਦਾ ਹੋਵੇਗਾ ਜਿਹੜਾ ਹੁਣ ਤੁਹਾਡੇ ਕੋਲ ਹੈ, ਸੁਣਿਆ ਰੋਗ ਹੋ ਗਿਆ ਉਹਦੀ ਤੁਸੀਂ ਹੁਣ ਸਵਾਰੀ ਵੀ ਕਰਦੇ ਹੋ, ਮਹਾਰਾਜ ਉਹ ਕਿੰਨੇ ਕੁ ਦੀ ਕੀਮਤ ਦਾ ਹੋਵੇਗਾ।
ਸੁਣੋ ਸੁਣਿਓ ਰੋਗ ਤਿਸ ਕੋ ਮਿਟ ਗਏ, ਮੁੱਢ ਅਰੂਢ ਬੇ ਕੋ ਤੁਮ ਲਿਓ,
ਮਹਾਰਾਜ ਮੈਂ ਸੁਣਿਆ ਹੈ ਕਿ ਉਹ ਘੋੜੇ ਦਾ ਰੋਗ ਮਿਟ ਗਿਆ, ਹੁਣ ਉਸ ਘੋੜੇ ਨੂੰ ਕੋਈ ਰੋਗ ਨਹੀਂ ਰਿਹਾ ਤੇ ਤੁਸੀਂ ਉਸ ਘੋੜੇ ਦੀ ਸਵਾਰੀ ਦਾ ਆਨੰਦ ਵੀ ਮਾਣ ਲਿਆ, ਉਸ ਘੋੜੇ ਤੇ ਸਵਾਰ ਹੋ ਕੇ ਤੁਸੀਂ ਸ਼ਿਕਾਰ ਖੇਡਣ ਵੀ ਜਾਂਦੇ ਹੋ, ਉਸ ਘੋੜੇ ਦੀ ਸਵਾਰੀ ਦਾ ਜਿਹੜਾ ਆਨੰਦ ਹੈ, ਖੁਸ਼ੀ ਹੈ, ਉਹ ਵੀ ਮਹਾਰਾਜ ਜੀ ਤੁਸੀਂ ਪ੍ਰਾਪਤ ਕਰ ਲਈ ਹੈ।
ਸਫਲ ਦੇਨ ਅਬ ਦੀਜੈ ਦਰਬਾ, ਕਹਿਓ ਆਪ ਦੀ ਇੱਕ ਬਿਰ ਸਰਬਾ,
ਮਹਾਰਾਜ ਹੁਣ ਤਾਂ ਪੈਸੇ ਦੇਣੇ ਵੀ ਸਫਲ ਨੇ, ਚਲੋ ਉਸ ਸਮੇਂ ਜਦੋਂ ਘੋੜਾ ਵੇਚਿਆ ਸੀ ਉਦੋਂ ਦੁਚਿਤੀ ਸੀ ਬਚੇਗਾ ਕਿ ਨਹੀਂ ਬਚੇਗਾ, महाराज हुण तां तुसीं पैसे दे दिओ, हुण तां पैसे देने भी सफले ने, क्योंकि लख रुपये का घोड़ा तुहानू 10,000 च मिल गया। हुण तां तुहानू इक्को वारी सारे पैसे देने चाहीदे ने। नाले तुसीं उदों कहा भी सी कि काजी साहब असीं तुहानूं सारे पैसे इक्को वारी देवांगे।
सुन कर श्री मुक्ते फुरमायो अबलो इतो नहीं ताने आयो।
सतगुरु सच्ची पातशाह जी कहन लगे काजी साहब बचन तां असीं कहा सी, पर गल एदा है कि हाले इना पैसा आया नहीं साडे कोल 10,000 रुपया कि असीं तुहानूं देईए। हाले इना पैसा इना धन साडे कोल इकट्ठा नहीं हो सकिया, जमा नहीं हो सकिया।
जो आयो दो 3,000 बने न देबो अल्प विचार।
जे आया भी आ ते 2-3,000 रुपया साडे कोल वधिया पिया है संगत दे खर्चे तो इलावा, ओ 2-3,000 रुपये थोड़े ने, ओ असी हुण तेनूं कठे असी वचन कीता कठे देण दा, इस करके 2-3,000 रुपया जे आया भी आ ते ओ असी तुहानूं हुण दे नहीं सकदे।
डेरे बिखा खर्च समझाए देख सुदा सर अड़क चलाए।
साडे डेरे दा भी बड़ा खर्चा, इत्थे साडे कोल सैकड़े घोड़े ने सिपाही ने उहनां दा भी खर्चा है, 1,000 रुपया रोग दा साडे डेरे दा खर्चा इत्थों दा वखरा, फिर उधर श्री अमृतसर साहब दा जिहड़ा खर्चा है ओ वखरा चलदा, संगतां उधर भी आउंदियां ने, उधर दा जिहड़ा खर्चा है ओ वखरा चल रहा है।
गन सेना को खर्च बिसाला सिरो पाओ सिकन सब काला।
साडियां फौजां दा बड़ा भारी खर्चा है, सिपाही साडे कोल रहिंदे ने, फौज साडे कोल रहिंदी है तैयार बर तैयार, इन्हां दा बड़ा भारी खर्चा है, ते फिर जिहड़े सिख आउंदे ने दूरों दरेडियों उन्हां नूं सिरे पाओ देने, ਉਹ ਸਿਰੇ ਪਾਓ ਦਾ ਹੀ ਖਰਚਾ ਬਹੁਤ ਜ਼ਿਆਦਾ ਹੈ, ਸਿਰੇ ਪਾਓ ਦਾ ਸਿੱਖਾਂ ਨੂੰ ਭੇਟ ਕਰਨੇ ਉਹਨਾਂ ਦਾ ਵੀ ਖਰਚਾ ਹੈ।
ਇਨ ਖਰਚਨ ਤੇ ਉਭਰੇ ਜੋਏ ਸੰਚਨ ਕਰੇ ਦੇ ਕੁਛ ਸੋਏ।
ਸਾਹਿਬ ਸਾਰਿਆਂ ਦਾ ਖਰਚਾ ਕਰਕੇ ਸੁਦਾ ਸਰ ਅੰਮ੍ਰਿਤਸਰ ਸਾਹਿਬ ਦਾ ਡੇਰੇ ਸਾਡੇ ਦਾ ਸਿਪਾਹੀਆਂ ਨੂੰ ਤਨਖਾਹਾਂ ਦੇ ਕੇ ਸਿਰੇ ਪਾਓ ਦੇ ਕੇ ਜਿਹੜੇ ਪੈਸੇ ਵਧਣਗੇ ਉਹ ਅਸੀਂ ਜੋੜਾਂਗੇ ਇਕੱਠੇ ਕਰਾਂਗੇ। ਜਦੋਂ 10,000 ਰੁਪਇਆ ਇਕੱਠਾ ਹੋ ਜਾਏਗਾ ਤੇ ਫੇਰ ਉਹ ਪੈਸਾ ਕਾਜੀ ਸਾਹਿਬ ਅਸੀਂ ਤੁਹਾਨੂੰ ਦੇਵਾਂਗੇ। ਹਾਲੇ ਸਾਡੇ ਕੋਲ 2-3,000 ਰੁਪਇਆ ਇਕੱਠਾ ਹੋਇਆ, ਉਹਦਾ ਵੀ ਹਲੇ ਅਸੀਂ ਖਰਚਾ ਕਰਨਾ ਹੈ। ਇਹਦੇ ਤੋਂ ਇਲਾਵਾ ਖਰਚਿਆਂ ਤੋਂ ਬਾਅਦ ਜੇ ਕੋਈ ਪੈਸੇ ਵਧਣਗੇ ਉਹ ਕਾਜੀ ਜੀ ਅਸੀਂ ਤੁਹਾਨੂੰ ਦੇਵਾਂਗੇ।
ਕਾਜੀ ਕਹਿਓ ਫਿਕਰ ਉਰ ਰੱਖੋ ਜੋ ਮੁਝ ਤੇ ਦੇਨੋ ਅਬ ਲੱਖ।
ਕਾਜੀ ਕਹਿਣ ਲੱਗਾ ਗੁਰੂ ਜੀ ਬਸ ਫਿਕਰ ਰੱਖਿਆ, ਜੇ ਪੈਸੇ ਦੇਣ ਦਾ ਬੰਦੇ ਨੂੰ ਫਿਕਰ ਹੋਵੇ ਨਾ ਤੇ ਫਿਰ ਉਹ ਦੇ ਵੀ ਦਿੰਦਾ, ਇਸ ਕਰਕੇ ਤੁਸੀਂ ਪੈਸੇ ਦੇਣ ਦਾ ਫਿਕਰ ਰੱਖਿਆ, ਜਿਹੜੇ ਪੈਸੇ ਤੁਸੀਂ ਮੈਨੂੰ ਦੇਣ ਦੀ ਅਭਿਲਾਖਾ ਕੀਤੀ ਸੀ।
ਬਿਨਾ ਦੀਏ ਰਿਣ ਉਤਰੈ ਉਤਰੈ ਨਾਈ ਸੰਚੋ ਸਕਲ ਖਰਚ ਕੇ ਮਾਈ।
ਮਹਾਰਾਜ ਜੀ ਜਿਹੜਾ ਕਰਜ਼ਾ ਹੈ ਨਾ ਉਹ ਤਾਂ ਦਿੱਤੇ ਬਿਨਾਂ ਨਹੀਂ ਲੱਥਦਾ, ਕਰਜ਼ਾ ਤਾਂ ਦੇ ਕੇ ਹੀ ਲੱਥਦਾ ਹੈ। ਇਹ ਸਮਝ ਲਓ ਕਿ ਤੁਹਾਡੇ ਸਿਰ ਤੇ ਇਹ ਮੇਰਾ ਕਰਜ਼ਾ ਹੈ, ਇਹ ਰਿਣ ਇਹ ਕਰਜ਼ਾ ਤੁਹਾਨੂੰ ਹੁਣ ਲਾਹਣਾ ਪੈਣਾ ਹੈ। ਇਹਦੇ ਵਾਸਤੇ ਤੁਸੀਂ ਜਿਹੜੇ ਤੁਹਾਡੇ ਖਰਚੇ ਨੇ ਹੋਰ ਤੁਸੀਂ ਦੱਸੇ ਨੇ ਉਹ ਖਰਚੇ ਥੋੜੇ ਜੇ ਸਮੇਟ ਕੇ ਕਰ ਲਓ, ਸੰਕੋਚ ਕਰਕੇ ਖਰਚਾ ਕਰ ਲਓ ਤੇ ਸੰਕੋਚ ਕੇ ਖਰਚ ਕੇ ਮੇਰੇ ਵਾਸਤੇ ਪੈਸੇ ਇਕੱਠੇ ਕਰਕੇ ਮੈਨੂੰ ਦਿਓ।
ਇਮ ਕਹਿ ਗਇਓ ਕੁਛ ਕੁ ਦਿਨ ਬੀਤੇ ਨਿਸ ਦਿਨ ਕਾਜ਼ੀ ਧਨ ਦਿਸ਼ ਚੀਤੇ।
ਇਹਨਾਂ ਕਹਿ ਕੇ ਕਾਜ਼ੀ ਫਿਰ ਚਲਾ ਗਿਆ। 5-7 ਦਿਨ ਫਿਰ ਬੀਤ ਗਏ ਤੇ 5-4 ਦਿਨ ਜਦੋਂ ਫਿਰ ਬੀਤ ਗਏ ਤੇ ਕਾਜ਼ੀ ਦੇ ਮਨ ਦੇ ਵਿੱਚ ਹੁਣ ਹਰ ਵਕਤ ਪੈਸੇ ਵੱਲ ਹੀ ਧਿਆਨ ਲੱਗਾ ਕਿ ਕਦੋਂ ਪੈਸੇ ਆਉਣ ਗੁਰੂ ਸਾਹਿਬ ਵੱਲੋਂ। ਘੋੜਾ ਵੀ ਉਹਨਾਂ ਦਾ ਅਰੋਗ ਹੋ ਗਿਆ, ਨਰੋਆ ਹੋ ਗਿਆ, ਇਸ ਕਰਕੇ ਕਾਜੀ ਦਾ ਧਿਆਨ ਹੁਣ ਉਹਨਾਂ ਪੈਸਿਆਂ ਵਿੱਚ ਹੀ ਰਾਤ ਦਿਨ ਲੱਗਾ ਰਹਿੰਦਾ, ਉਧਰ ਹੀ ਵੇਖਦਾ ਰਹਿੰਦਾ ਹੈ।
ਇੱਕ ਦਿਨ ਬੋਰ ਦੀਵਾਨ ਮਝਾਰੇ ਬੈਠੇ ਆਨ ਅਧਿਕ ਦੇ ਅਹੰਕਾਰ।
ਕਹਿੰਦੇ ਇਸੇ ਤਰ੍ਹਾਂ ਜਦੋਂ 2-4 ਦਿਨ ਹੋਰ ਬੀਤ ਗਏ, ਇੱਕ ਦਿਨ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਸੀ ਤੇ ਕਾਜੀ ਬੜੇ ਹੰਕਾਰ ਦੇ ਨਾਲ, ਥੋੜਾ ਗੁੱਸਾ ਵੀ ਸੀ ਇਹਦੇ ਮਨ ਚ ਕਿ ਗੁਰੂ ਸਾਹਿਬ ਮੇਰੇ ਪੈਸੇ ਨਹੀਂ ਪੇ ਦਿੰਦੇ, ਤੇ ਦੂਜਾ ਇਹਦੇ ਮਨ ਚ ਹੰਕਾਰ ਸੀ ਕਿ ਮੈਂ ਬਾਦਸ਼ਾਹ ਦਾ ਕਾਜੀ ਹਾਂ, ਬਾਦਸ਼ਾਹ ਦਾ ਨਿਕਟਵਰਤੀ ਸ਼ਾਹ ਜਹਾਨ ਦਾ। ਇਹ ਆਪਣੇ ਮਨ ਚ ਬੜਾ ਭਾਰੀ ਹੰਕਾਰ ਧਾਰਨ ਕਰਕੇ
ਕਯੋ ਪ੍ਰਸੰਗ ਦਰਬ ਕੋ ਲੈਬੇ ਬੀਤੇ ਬਹੁਤ ਦਿਨ ਕੀ ਜੈ ਦੈਬੇ।
ਸਤਿਗੁਰਾਂ ਦੇ ਦੀਵਾਨ ਵਿਚ ਆਇਆ, ਬੜੇ ਹੰਕਾਰ ਵਿਚ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਨੂੰ ਬੋਲਿਆ, ਕਹਿਣ ਲੱਗਾ ਜੀ ਹੁਣ ਤਾਂ ਬੜੇ ਦਿਨ ਬੀਤ ਗਏ ਨੇ, ਬੜੇ ਦਿਨਾਂ ਨੂੰ ਤੁਸੀਂ ਬਤੀਤ ਕਰ ਦਿੱਤਾ, ਥੋੜੇ ਦਿਨ ਕਹੇ ਸੀ ਤੇ ਬਹੁਤ ਸਾਰੇ ਦਿਨ ਬੀਤ ਗਏ ਨੇ, ਤੇ ਤੁਸੀਂ ਹੁਣ ਮੇਰੇ ਪੈਸੇ ਜਿਹੜੇ ਨੇ ਉਹ ਹੁਣ ਦੇਣਾ ਕਰੋ, ਮੈਨੂੰ ਮੇਰੇ ਪੈਸੇ ਦੇ ਕੇ ਰਵਾਨਾ ਕਰੋ।
ਕਰਿਓ ਅਰੋਗ ਤੁਰੰਗ ਖੁਦਾਏ ਦਰਬ ਰਿਥਮ ਤੇ ਦਿਓ ਸਵਾਏ।
ਗੁਰੂ ਜੀ ਤੁਹਾਡਾ ਘੋੜਾ ਵੀ ਖੁਦਾ ਨੇ ਠੀਕ ਕਰ ਦਿੱਤਾ, ਪਹਿਲਾਂ ਇਹ ਘੋੜਾ ਬਿਮਾਰ ਸੀ, ਰੋਗੀ ਸੀ, ਵੇਖੋ ਖੁਦਾ ਨੇ ਘੋੜਾ ਵੀ ਠੀਕ ਕਰ ਦਿੱਤਾ ਹੈ। ਤੁਹਾਨੂੰ ਤਾਂ ਸਗੋਂ 10,000 ਦੀ ਬਜਾਏ ਮੈਨੂੰ 20,000 ਦੇਣਾ ਚਾਹੀਦਾ, ਦੁੱਗਣੇ ਦੇਣੇ ਚਾਹੀਦੇ ਨੇ। ਹੁਣ ਤਾਂ ਘੋੜਾ ਵੀ ਤੁਹਾਡਾ ਰੋਗ ਹੋ ਗਿਆ, ਚੰਗਾ ਭਲਾ ਨਰੋਆ ਹੋ ਗਿਆ, ਤੁਹਾਨੂੰ ਤਾਂ ਹੁਣ ਮੈਨੂੰ ਦੁੱਗਣੇ ਪੈਸੇ ਦੇਣੇ ਚਾਹੀਦੇ ਨੇ।
ਹਜ਼ਰਤ ਕੋ ਪਾਏ ਨਾ ਅਸਵਾਰੀ ਪ੍ਰਾਪਤ ਤੁਮੈ ਭਾਗ ਕੋ ਭਾਰੇ।
ਗੁਰੂ ਜੀ ਵੇਖੋ ਇਸ ਘੋੜੇ ਦੀ ਸਵਾਰੀ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਪ੍ਰਾਪਤ ਨਹੀਂ ਹੋਈ, ਬਾਦਸ਼ਾਹ ਦੀ ਸਵਾਰੀ ਕਰਨਾ ਚਾਹੁੰਦਾ ਸੀ ਪਰ ਉਹਦੇ ਵੀ ਭਾਗਾਂ ਵਿਚ ਨਹੀਂ ਸੀ ਲਿਖੀ, ਉਹਦੇ ਨਸੀਬਾਂ ਚ ਨਹੀਂ ਸੀ ਲਿਖੀ, ਪਰ ਗੁਰੂ ਜੀ ਤੁਹਾਡੇ ਕਿੱਡੇ ਭਾਗ ਨੇ ਕਿ ਤੁਹਾਨੂੰ ਇਸ ਘੋੜੇ ਤੇ ਸਵਾਰੀ ਕਰਨ ਦਾ ਸਮਾਂ ਮਿਲਿਆ, ਤੁਸੀਂ ਇਸ ਘੋੜੇ ਦੀ ਸਵਾਰੀ ਕਰ ਰਹੇ ਹੋ।
ਮੁਝ ਕੋ ਇਤੋ ਦਰਬ ਦਿਲਵਾਵੈ ਰਾਵਰ ਕੋ ਆਨੰਦ ਦਿਖਰਾਵੈ।
ਮੈਨੂੰ ਇਸ ਘੋੜੇ ਦੇ ਬਦਲੇ ਤੁਸੀਂ ਇੰਨਾ ਕ ਪੈਸਾ ਦਵਾਣਾ, 10,000 ਰੁਪਇਆ ਕਿਹੜਾ ਆਪ ਜੀ ਲਈ ਜ਼ਿਆਦਾ ਹੈ, ਪਰ ਉਹਦੇ ਬਦਲੇ ਵੇਖੋ ਤੁਹਾਨੂੰ ਇਸ ਘੋੜੇ ਦਾ ਆਨੰਦ ਕਿੰਨਾ, ਇਸ ਘੋੜੇ ਤੇ ਸਵਾਰੀ ਦਾ ਕਿੰਨਾ ਭਾਰੀ ਆਨੰਦ ਆਪ ਜੀ ਨੂੰ ਆਉਣਾ ਹੈ, ਉਹ ਤੁਸੀਂ ਮਾਣ ਵੀ ਰਹੇ ਹੋ।
ਸ਼੍ਰੀ ਗੁਰ ਕਹਿਓ ਖੁਦਾਏ ਪੁਚਾਏ ਜਿਸ ਕੀ ਵਸਤ ਤਿਸੀ ਡਿਗ ਆਏ।
ਸਤਨਾਮ ਸ੍ਰੀ
ਸ਼੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਇਹ ਘੋੜਾ ਤੁਸੀਂ ਨਹੀਂ ਲੈ ਕੇ ਆਏ, ਇਹ ਤਾਂ ਖੁਦਾ ਨੇ ਸਾਡੇ ਕੋਲ ਪਹੁੰਚਾਈ ਹੈ, ਕਿਉਂਕਿ ਜਿਹਦੀ ਵਸਤੂ ਹੁੰਦੀ ਹੈ ਨਾ ਉਹ ਵਸਤੂ ਉਹਦੇ ਕੋਲ ਪਹੁੰਚ ਜਾਂਦੀ ਹੈ, ਇਹ ਹੈ ਹੀ ਸਾਡੀ ਸੀ ਤੇ ਸਾਡੀ ਵਸਤੂ ਸੀ ਸਾਡੇ ਤੱਕ ਪਹੁੰਚ ਗਈ ਹੈ, ਇਹ ਤਾਂ ਖੁਦਾ ਨੇ, ਤੁਸੀਂ ਤਾਂ ਆਪਣੇ ਵੱਲੋਂ ਬਾਦਸ਼ਾਹ ਨੇ ਜਾਂ ਤੁਸੀਂ ਤਾਂ ਜ਼ੋਰ ਲਾਇਆ ਸੀ ਵੀ ਆਪਣੇ ਕੋਲ ਰੱਖੀਏ ਜਾਣ ਹੀ ਨਾ ਦੇਈਏ, ਪਰ ਖੁਦਾ ਨੂੰ ਨਹੀਂ ਸੀ ਭਾਉਂਦਾ ਵੀ ਇਹ ਤੁਹਾਡੇ ਕੋਲ ਰਹੇ, ਤੇ ਖੁਦਾ ਨੇ ਵਸਤੂ ਸਾਡੇ ਕੋਲ ਪਹੁੰਚਾ ਦਿੱਤੀ, ਜਿਹਦੀ ਵਸਤੂ ਹੁੰਦੀ ਉਹਦੇ ਕੋਲ ਖੁਦਾ ਪਹੁੰਚਾਉਂਦਾ ਹੈ।
ਰੱਬ ਅੱਗੇ ਕਿਆ ਮਨੁੱਖ ਵਿਚਾਰਾ,
ਪਰਮੇਸ਼ਰ ਅੱਗੇ ਮਨੁੱਖ ਵਿਚਾਰਾ ਹੈ ਹੀ ਕੀ, ਰੱਬ ਅੱਗੇ ਪਰਮੇਸ਼ਰ ਅੱਗੇ ਇਸ ਮਨੁੱਖ ਦਾ ਕੀ ਜ਼ੋਰ ਹੈ।
ਕਰੈ ਜਿਉ ਜਨ ਇੱਕ ਪ੍ਰਕਾਰਾ,
ਭਾਵੇਂ ਅਨੇਕਾਂ ਪ੍ਰਕਾਰ ਦਾ ਓਜ ਲਾ ਲਵੇ, ਬਲ ਲਾ ਲਵੇ, ਬੰਦਾ ਆਖੇ ਮੈਂ ਏਦਾਂ ਨੀ ਏਦਾਂ ਕਰ ਦਿਆਂਗਾ, ਪਰ ਰੱਬ ਅੱਗੇ ਕਿਸੇ ਬੰਦੇ ਦਾ ਕਿਸੇ ਮਨੁੱਖ ਦਾ ਜ਼ੋਰ ਨਹੀਂ ਚੱਲਦਾ।
ਖੋਜਤ ਪਹੁੰਚਿਓ ਸਿੱਖ ਹਮਾਰਾ ਰੂਮ ਵਿਲਾਇਤ ਬੜੀ ਮਜਾਰਾ।
ਘੋੜਾ ਜਿਹੜਾ ਹੈ ਨਾ ਕਾਜੀ ਸਾਹਿਬ ਤੁਹਾਨੂੰ ਦੱਸ ਦਈਏ ਸਾਡਾ ਸਿੱਖ ਲੈ ਕੇ ਆਇਆ, ਕਾਬਲ ਤੋਂ ਗਿਆ ਸਾਡਾ ਸਿੱਖ ਵਲੈਤ ਰੂਮ ਦੇ ਇਲਾਕੇ ਚ, ਤੇ ਰੋਮ ਦੇ ਇਲਾਕੇ ਚੋਂ ਜਾ ਕੇ ਇਸ ਸਿੱਖ ਨੇ ਘੋੜਾ ਜਾ ਕੇ ਖੋਜਿਆ, ਇਸ ਘੋੜੇ ਦੀ ਭਾਲ ਕੀਤੀ।
ਦਰਬ ਲੱਖ ਤੈ ਦੇ ਕਰ ਲਿਆਇਓ ਕਿਸ ਕੇ ਕਹਿ ਸ਼ਾਹ ਸੁਨ ਪਾਇਓ।
1,00,000 ਰੁਪਇਆ ਦੇ ਕੇ ਇਹ ਘੋੜਾ ਸਾਡਾ ਸਿੱਖ ਲਿਆਇਆ ਸੀ ਰੋਮ ਤੋਂ ਖਰੀਦ ਕੇ, ਜਿਹੜਾ ਰੋਮ ਦਾ ਇਲਾਕਾ ਹੈ ਰੋਮ ਦਾ, ਉਥੋਂ ਇਹ ਘੋੜਾ ਸਾਡਾ ਸਿੱਖ 1,00,000 ਰੁਪਇਆ ਦੇ ਕੇ ਖਰੀਦ ਕੇ ਲਿਆਇਆ ਸੀ, ਤੇ ਬਾਦਸ਼ਾਹ ਨੇ ਕਿਸੇ ਕੋਲੋਂ ਸੁਣ ਲਿਆ, ਬਾਦਸ਼ਾਹ ਕੋਲ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਬੜਾ ਕੀਮਤੀ ਤੇ ਸੁੰਦਰ ਘੋੜਾ ਚੱਲ ਕੇ ਆ ਰਿਹਾ।
ਤੁਰੰਗ ਮੰਗਾਇਓ ਸੀਨੇ ਜ਼ੋਰੇ,
ਆਪਣੀ ਸੀਨੇ ਜ਼ੋਰੀ ਕਰਕੇ ਆਪਣਾ ਜ਼ੋਰ ਲਾ ਕੇ ਧੱਕੇ ਦੇ ਨਾਲ ਇਹ ਘੋੜਾ ਖੋ ਕੇ ਬਾਦਸ਼ਾਹ ਨੇ ਆਪਣੇ ਕੋਲ ਮੰਗਾਇਆ।
ਵੇਖਿਓ ਨਿਆਂ ਤੇ ਨਾ ਪ੍ਰਭੂ ਓਰੇ,
ਨਿਆਂ ਨਹੀਂ ਵੇਖਿਆ, ਹਾਲਾ ਰਾਜਾ, ਰਾਜੇ ਨੂੰ ਨਿਆਂ ਇਨਸਾਫ ਕਰਨਾ ਚਾਹੀਦਾ, ਜ਼ੋਰ ਜ਼ੁਲਮ ਨਹੀਂ ਕਰਨਾ ਚਾਹੀਦਾ, ਪਰ ਬਾਦਸ਼ਾਹ ਨੇ ਜ਼ੋਰ ਕੀਤਾ ਜ਼ੁਲਮ ਕੀਤਾ, ਪਰ ਪਰਮੇਸ਼ਰ ਤਾਂ ਨਿਆਏ ਪਸੰਦ ਹੈ ਨਾ, ਉਹਨੇ ਇਨਸਾਫ ਕੀਤਾ, ਪਰਮੇਸ਼ਰ ਨੇ ਫਿਰ ਨਿਆਏ ਕੀਤਾ ਹੈ।
ਕਿਮ ਖੁਦਾਏ ਕੋ ਭਾਵੈ ਬਾਤ ਸਮਝ ਲਿਓ ਕਾਜ਼ੀ ਇਸ ਭਾਂਤ।
ਖੁਦਾ ਨੂੰ ਕਿਵੇਂ ਭਾਉਂਦਾ ਹੈ ਇਹ ਕਰਕੇ ਕਾਜ਼ੀ ਜੀ, ਇਹ ਤਾਂ ਗੱਲ ਖੁਦਾ ਨੂੰ ਭਾਉਣ ਦੀ ਹੈ, ਬਾਦਸ਼ਾਹ ਨੇ ਤਾਂ ਆਪਣੇ ਕੋਲ ਰੱਖਣ ਦਾ ਯਤਨ ਕੀਤਾ ਹੀ ਸੀ ਇਸ ਘੋੜੇ ਨੂੰ, ਪਰ ਖੁਦਾ ਨੂੰ ਨਹੀਂ ਚੰਗਾ ਲੱਗਾ, ਖੁਦਾ ਨੂੰ ਨਹੀਂ ਪਾਇਆ। ਕਾਜੀ ਸਾਹਿਬ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਜਾਣ ਲਵੋ।
ਕਿਤਕ ਦਿਵਸ ਮੈਂ ਸੰਗਤ ਆਵੈ ਤੁਮਕੋ ਦੇ ਦਰਬ ਸੋਲਿਆ ਵੈ।
ਮਹਾਰਾਜ ਜੀ ਕਹਿੰਦੇ ਕਾਜੀ ਸਾਹਿਬ ਇਹ ਘੋੜਾ ਹੈ ਹੀ ਸਾਡਾ ਸੀ, ਸਾਡੇ ਤੱਕ ਪਹੁੰਚ ਗਿਆ, ਪਰਮੇਸ਼ਰ ਨੇ ਭੇਜਿਆ। ਰਹੀ ਗੱਲ ਤੁਹਾਡੇ ਪੈਸਿਆਂ ਦੀ, ਮਹਾਰਾਜ ਜੀ ਕਹਿੰਦੇ ਸੰਗਤ ਆਏਗੀ ਕੁਝ ਰੋਜ਼ਾਂ ਤੱਕ, ਸਾਡੇ ਕੋਲ ਸੰਗਤ ਦਾ ਆਵਣਾ ਹੋਵੇਗਾ, ਉਹ ਸੰਗਤ ਮਾਇਆ ਲਿਆਵੇਗੀ, ਧਨ ਲੈ ਕੇ ਆਉਣਗੇ।
ਧੀਰਜ ਧਰੋ ਕਿਤਕ ਦਿਨ ਔਰ ਦਸ ਹਜ਼ਾਰ ਲਿਓ ਬੈਠੇ ਠੌਰ।
ਮਹਾਰਾਜ ਜੀ ਕਹਿੰਦੇ ਫਿਰ ਉਹ ਸੰਗਤ ਪੈਸੇ ਲਿਆਏਗੀ, ਤੁਸੀਂ ਧੀਰਜ ਰੱਖੋ, ਹੌਸਲਾ ਰੱਖੋ ਕਾਜੀ ਸਾਹਿਬ, ਤੇ ਕੁਝ ਦਿਨਾਂ ਤਾਈ ਸੰਗਤ ਮਾਇਆ ਲਿਆਏਗੀ, 10,000 ਰੁਪਇਆ ਤੁਹਾਨੂੰ ਤੁਹਾਡੇ ਘਰ ਬੈਠਿਆਂ ਆਪੇ ਮਿਲ ਜਾਏਗਾ, ਤੁਹਾਨੂੰ ਇੱਥੇ ਵੀ ਆਉਣ ਦੀ ਲੋੜ ਨਹੀਂ, ਤੁਹਾਡੇ ਘਰ ਵਿੱਚ ਉਹ ਪੈਸੇ ਪਹੁੰਚਦੇ ਅਸੀਂ ਕਰ ਦਿਆਂਗੇ।
ਰਿਸ ਕਰ ਕੁਛ ਬਾਕ ਤਬ ਕਹੇ ਸਤਿਗੁਰ ਮਹਿਮਾ ਮੂਡ ਨਾ ਲਏ।
ਗੁੱਸੇ ਵਿੱਚ ਆ ਕੇ ਨਾ ਕਾਜੀ ਨੇ ਕੁਝ ਗੁੱਸੇ ਵਿੱਚ ਬੋਲ ਬੋਲੇ, ਸਤਿਗੁਰਾਂ ਦੀ ਮਹਿਮਾ ਮੂਰਖ ਨੇ ਨਹੀਂ ਜਾਣੀ ਕਿ ਮੈਂ ਕਿਹਨਾਂ ਦੇ ਸਾਹਮਣੇ ਬੋਲ ਰਿਹਾ, ਸਤਿਗੁਰੂ ਗੁਰਦੇਵ ਦੀ ਮਹਿਮਾ ਇਸ ਕਾਜੀ ਨੇ ਨਹੀਂ ਜਾਣੀ, ਤੇ ਗੁੱਸੇ ਚ ਇਹਨੇ ਕੁਝ ਬੋਲ ਬੋਲੇ।
ਸੁਣੋ ਗੁਰੂ ਜੀ ਬਾਤ ਨਾ ਆਛੇ ਪ੍ਰਥਮ ਕਹੋ ਨਾ ਪੂਰੋ ਪਾਛੇ।
ਕਹਿਣ ਲੱਗਾ ਗੁਰੂ ਜੀ ਇਹ ਗੱਲ ਚੰਗੀ ਨਹੀਂ ਹੈ ਤੁਹਾਡੇ ਵਾਸਤੇ, ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਹੈ ਉਹ ਤੁਹਾਨੂੰ ਹੁਣ ਪੂਰਨੀ ਚਾਹੀਦੀ ਹੈ, ਉਹ ਪੂਰੀ ਕਰਨੀ ਚਾਹੀਦੀ ਹੈ, ਪਰ ਤੁਸੀਂ ਹੁਣ ਲਾਰਾ ਲਾ ਰਹੇ ਹੋ।
ਕਬਲੋ ਮੈਂ ਧੀਰਜ ਧਰ ਰਹੋ,
ਮੈਂ ਵੀ ਧੀਰਜ ਕਦੋਂ ਤੱਕ ਧਾਰਨ ਕਰਕੇ ਰੱਖਾਂਗਾ।
ਕਾਲ ਬਾ ਦਰਬ ਨਾ ਲਾਓ,
ਇੰਨੇ ਦਿਨ ਹੋ ਗਏ ਨੇ ਮੈਨੂੰ ਮੇਰੇ ਪੈਸੇ ਨਹੀਂ ਮਿਲ ਰਹੇ, ਮੈਂ ਹੁਣ ਧੀਰਜ ਕਿਵੇਂ ਰੱਖਾਂ।
ਸੋਦਾ ਨਹੀਂ ਤੁਰੰਗ ਕੋ ਫੇਰੇ ਤੋ ਲੈ ਜਾਵੇ ਦਿਓ ਹਮ ਘਰੇ।
ਹੁਣ ਘੋੜੇ ਦਾ ਜਿਹੜਾ ਸੌਦਾ ਹੈ ਉਹ ਵੀ ਨਹੀਂ ਫਿਰਨ ਵਾਲਾ, ਨਹੀਂ ਤਾਂ ਮਹਾਰਾਜ ਤੁਸੀਂ ਘੋੜਾ ਦਿਓ ਮੈਨੂੰ, ਮੈਂ ਘੋੜਾ ਲੈ ਕੇ ਆਪਣੇ ਘਰੇ ਜਾਵਾਂ। ਹੁਣ ਉਹ ਸੌਦਾ ਜਿਹੜਾ ਕੀਤਾ ਉਹ ਵੀ ਨਹੀਂ ਫਿਰਨ ਵਾਲਾ, ਨਹੀਂ ਤਾਂ ਤੁਸੀਂ ਮੈਨੂੰ ਮੇਰਾ ਘੋੜਾ ਦਿੰਦੇ ਤੇ ਮੈਂ ਲੈ ਕੇ ਘਰ ਜਾਂਦਾ।
ਹਾਏ ਰਾਖੋ ਤੂੰ ਧਨ ਦੇ ਦੀਜੈ ਜੇ ਨਾ ਦਿਓ ਫੇਰਨ ਕੀਜੈ।
ਘੋੜਾ ਰੱਖਣਾ ਤੇ ਮੈਨੂੰ ਇਹਦੇ ਬਦਲੇ ਚ ਜਿਹੜੇ ਮੁੱਲ ਪੈਸੇ ਕੀਤੇ ਸੀ ਉਹ ਦਿਓ, ਤੇ ਜੇ ਪੈਸੇ ਨਹੀਂ ਦੇਣੇ ਤੇ ਮਹਾਰਾਜ ਫਿਰ ਇਹ ਘੋੜਾ ਮੈਨੂੰ ਵਾਪਸ ਕਰ ਦਿਓ।
ਨਹੀਂ ਤਾਂ ਵਿਗੜ ਜਾਏਗੀ ਬਾਤ,
ਨਹੀਂ ਤਾਂ ਮਹਾਰਾਜ ਤੁਹਾਡੇ ਨਾਲ ਗੱਲ ਫਿਰ ਮੇਰੀ ਵਿਗੜ ਜਾਣੀ ਹੈ, ਜਦੋਂ ਵਿਗਾੜ ਪੈ ਗਿਆ ਫਿਰ ਔਖਾ ਹੋ ਜਾਏਗਾ।
ਕਰੋ ਟਾਲ ਮੁਜਸੋਂ ਬਖਿਆਤ,
ਪ੍ਰਗਟ ਹੀ ਮੈਨੂੰ ਰੋਜ਼ ਟਾਲ ਮਟੋਲਾ ਕਰ ਰਹੇ ਹੋ, ਫਿਰ ਨਹੀਂ ਤਾਂ ਆਪਣਾ ਵਿਗਾੜ ਹੋ ਜਾਏਗਾ।
ਤਬ ਭਾਈ ਬਿਰਧ ਨੇ ਸਮਝਾਇਓ ਰਿਸ਼ਤੇ ਕਹਿਣ ਨਾ ਸ਼ੁਭ ਗਨ ਕੀਓ।
ਕਾਜੀ ਨੇ ਗੱਲਾਂ ਥੋੜੀਆਂ ਜਿਹੀਆਂ ਔਖੇ ਹੋ ਕੇ ਗੁੱਸੇ ਵਿੱਚ ਕਹੀਆਂ। ਲਾਗੇ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਬਾਬਾ ਜੀ ਕੋਲੋਂ ਬਹਿ ਕੇ ਸਮਝਾਉਣ ਲੱਗੇ ਕਾਜੀ ਨੂੰ, ਕਹਿਣ ਲੱਗੇ ਕਾਜੀ ਸਾਹਿਬ ਗੁੱਸਾ ਨਾ ਕਰੋ, ਰਿਸ ਵਿੱਚ ਆ ਕੇ ਏਦਾਂ ਦੀਆਂ ਗੱਲਾਂ ਨਾ ਕਰੋ।
ਗੁਰ ਘਰ ਮੈਂ ਪਰਵਾਹ ਨਾ ਕੋਈ ਭਾਵੇਂ ਪ੍ਰਾ ਲਬਦ ਜਬ ਹੋਏ।
ਘਰ ਵਿੱਚ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ, ਇੱਥੇ ਕੋਈ ਪੈਸਿਆਂ ਦੀ ਕਮੀ ਹੈ, ਇਸ ਕਰਕੇ ਕਾਜੀ ਸਾਹਿਬ ਇੱਥੇ ਕਿਸੇ ਪ੍ਰਕਾਰ ਦੀ ਕੋਈ ਪਰਵਾਹ ਨਹੀਂ ਹੈ, ਜਦੋਂ ਤੁਹਾਡੀ ਪਰਾ ਲਬਦ ਹੋਵੇਗੀ ਤੁਹਾਨੂੰ ਤੁਹਾਡੇ ਪੈਸੇ ਮਿਲ ਜਾਣਗੇ।
ਅਪਰ ਦਿਵਸ ਕੇਤਕ ਅਬ ਦੇਖ ਕਿਆ ਤੇ ਕਿਆ ਹੋਏ ਜਾਏ ਵਿਸ਼ੇਕ।
ਥੋੜੇ ਦਿਨ ਹੋਰ ਵੇਖ ਲੋ ਕਾਜੀ ਸਾਹਿਬ, ਵੇਖਿਓ ਆਉਣ ਵਾਲੇ ਸਮੇਂ ਚ ਕੀ ਤੋਂ ਕੀ ਹੋਣ ਵਾਲਾ ਹੈ, ਆਉਣ ਵਾਲੇ ਸਮੇਂ ਵਿੱਚ ਕੀ ਤੋਂ ਕੀ ਹੋਣ ਵਾਲਾ ਹੈ, ਕਾਜੀ ਸਾਹਿਬ ਥੋੜੇ ਦਿਨ ਹੋਰ ਵੇਖ ਲਓ।
ਕਿਆ ਤੇ ਕਿਆ ਹੋਏ ਜਾਏ ਵਿਸ਼ੇਕ, ਲਿਓ ਤਨ ਧੀਰ ਧਰੇ ਬੁੱਧੀਵਾਨ ਫੀਕੇ ਬਾਕ ਨਾ ਕਰੋ ਬਖਾਨ।
ਬੁੱਧੀਮਾਨ ਬਣੋ, ਸਿਆਣੇ ਬਣੋ, ਧੀਰਜ ਧਾਰਨ ਕਰਕੇ ਪੈਸੇ ਲੈ ਲੈਣਾ, ਏਦਾਂ ਦੇ ਫਿੱਕੇ ਵਾਕ ਫਿੱਕੇ ਬੋਲ ਆਪਣੇ ਮੂੰਹੋਂ ਨਾ ਬੋਲੋ।
ਕਰੋ ਦਰਬ ਕੋ ਤਿਆਰ ਅਗਾਰੀ ਜਾਉ ਨਾ ਛੂਛੋ ਪੁਨ ਤਿਸ ਬਾਰੇ।
ਆਈ ਬੋਲਿਆ ਗੁੱਸੇ ਵਿੱਚ ਉੱਠ ਕੇ ਚੱਲਦਾ ਚੱਲਦਾ, ਕਹਿਣ ਲੱਗਾ ਜੀ ਮੇਰੇ ਪੈਸੇ ਹੁਣ ਜਦੋਂ ਮੈਂ ਦੁਬਾਰਾ ਆਵਾਂ ਤਿਆਰ ਰੱਖਿਆ ਜੇ, ਹੁਣ ਮੈਂ ਜਦੋਂ ਦੁਬਾਰਾ ਆਉਣਾ ਉਦੋਂ ਮੈਂ ਤੁਹਾਡੇ ਕੋਲੋਂ ਖਾਲੀ ਨਹੀਂ ਮੁੜਨਾ, ਮੈਂ ਆਪਣੇ ਪੈਸੇ ਰੁਪਈਏ ਲੈ ਕੇ ਵਾਪਸ ਮੁੜਨਾ।
ਬਿਰਧ ਸੋ اب میں چالا کرو درب کو تیار اگاری جاؤں نہ چھو چوپن تس باری اتیادک بولت چل گئے من میں گنت انک بید بھئیو
ساریاں گلاں بولدا بولدا کاجی اٹھ کے گرو صاحب دے دیوان چوں چلا گیا تے من وچ کئی پرکار دیاں گنتیاں کئی پرکار دیاں ودیاں اے کاجی سوچدا تے چتبدا ہے
اب کے دیں تر ہے نیکو نائے تا پرا شاٹگ پھیکو
ہن میں آوانگا ہن پیسے دے دین تے چنگا ہے نہیں تا پھر بادشاہ نال انہاں دا بگاڑ پاوانگا میں بادشاہ کول انہاں دی شکایت کرانگا پھر بادشاہ اگے انہاں نوں پھکا پینا پوے گا
لے ہون دے جور تن سارو حضرت کو سب پیو چارو
میں جور دے نال سارا تن لواں گا انہاں کول ہن تا بینتی کردا مڑ کے جور نال لواں گا تے حضرت دے کول کہہ کے بادشاہ کول کہہ کے میں انہاں دا سارا بھید کھولاں گا کہ گرو جی میرے روپیے میرے پیسے نہیں پے دیندے
کیتک دیوس نے بورو آوا رات دیوس اس تن من لاوا
کچھ دن ہور بیت گئے پر کاجی بڑا کالا بیٹھا سی انہوں ٹکا ہی نہیں سی مل رہا پیسیاں دا لالچ لوب بنیا ہویا سی تے رات دینے دے من دے وچ پیسیاں دا ہی فکر لگا ہویا ہے
پہنچے اوپن دن چڑے دوپہرے شری گرو ہوتے سیج پر ٹھہرے
ایک دن پھر کاجی آ گیا دوپہر دے سمے آ گیا تے دوپہر دے سمے چھویں پاتشاہ جی آرام کر رہے سی دوپہر دے سمے سیجا تے براجمان سن تے دوپہرے ایک کاجی چل کے آ گیا پیسے منگن واسطے
گرد بیٹھے ہو جائے گرو کو پور
تے بابا بڑھا صاحب جی باہر پہرے تے بیٹھے اندر ستگرو جی براجے ہوئے سن تے ستگراں دے باہر تمبو دے دروازے دے اتے بابا بڑھا صاحب جی بیٹھے سن
پر سمیپ نہ سکھ تس ٹھور
کوئی نیڑے تیڑے سکھ بھی کوئی نہیں سی کلے بابا بڑھا صاحب جی بیٹھے سن
بیٹھی او قاضی کہو سنائے ہم گل ٹک چاہتے اب جائے
آجی آیا بابا بڑھا صاحب جی کول آ کے بابا جی نو کہن لگا جی مینوں ہنے گرو جی کول جان دیو میں ہنے اسی وقت ہی گرو ہرگوبند صاحب جی دے کول اندر جانا چاہندا ہاں
دیوس بتائے کتے ہم آئے چاہت ہے اپنو تن پائے
میں ہن کئی دن بعد آیا چل کے گرو جی نے کہا سی کوئی دن رک کے آئی تے میں کئی دن بعد مڑ کے ہن آیا ہن میں اپنے پیسے لے کے ہی مڑنا اتھوں اپنے روپیے لے کے ہی اتھوں واپس جانا ہے
سن برد کہو نہ مل بو کال پن آو لیو درب کرپال
بابا بڑھا صاحب جی نے آخیا کاجی صاحب اس سمے ستگراں نال ملن دا سماں نہیں ہن مہاراج جی آرام کر رہے نے دوپہر دا سمے اس سمے ستگرو جی روز براگ دے نے آرام کردے نے اس سمے نہیں تو ستگراں نوں مل سکدا پھر آ جائیں پھر دوبارہ آ کے ستگراں دے کرپالو گرو دے درشن کر لیں
ابے سیج پر گر بسرامے کو نہ اٹھائے سکے اس کامے
ستگرو جی اس ویلے اپنی سیجا تے وشرام کر رہے نے ہن کیدے چینی طاقت ہے جڑا انہاں نوں جا کے بٹھاوے دین دنیا دے مالک نے دین دنیا دے سوامی نے انہاں نوں جا کے اٹھان دی جرت کون کرے اس کر کے او ہن نہیں اٹھن گے نہ ہی اسی جا کے انہاں نوں اٹھا سکدے ہاں
قاضی رس کر گرا اچاری کاردار گر کر کو بھارے
کاجی گسے چ بولیا اگوں گسے وچ کہن لگا بابا بڈھا صاحب نو کہندا تو وی تاں گرو گھر دا کاردار ہے گرو گھر دے سارے کام تو کردا ایتھے گرو گھر دا وزیر تو بنیا ہویا ہے
ہم نے سنیو تو ایک خرچے درب سنبھالت رہے
میں سنیا ایک تو ہی ہے جڑا سارے پیسے نو خرچ دیں تے سنبھال دیں گرو گھر دا جنہ خزانہ ہے وہ تو ہی سنبھال دا تے تو ہی خرچ دیں ایدہ بابا بڑھا صاحب جی نال بول رہے ہیں
گر سو ملنو ہی کہنا اے درب سرب لیمو تم پائے
جی گرو صاحب نال میل ہوندا ہے کہ نہیں ہوندا تو دے دے پیسے میں نو تو گرو گھر دا کاردار ہے سارے پیسے آندے جاندے تو ہی گرو گھر دے سنبھال دا میں سنیا ہے تے مینوں کی لوڑ ہے گرو صاحب نو ملن دی جے تو ہی پیسے مینوں میرے دے دیویں
سو بھی تجھ تے کریں دیواون ਦਿਓ ਅਬ ਮੋਕੋ ਬਾਤ ਸੁਹਾਵਨ।
ਗੁਰੂ ਜੀ ਨੇ ਵੀ ਤਾਂ ਤੁਹਾਨੂੰ ਹੀ ਕਹਿ ਕੇ ਦਵਾਣੇ ਨੇ ਨਾ ਪੈਸੇ, ਉਹਨਾਂ ਨੇ ਵੀ ਤਾਂ ਤੁਹਾਨੂੰ ਹੀ ਕਹਿਣਾ ਬਾਬਾ ਬੁੱਢਾ ਸਾਹਿਬ ਜੀ ਪੈਸੇ ਦੇ ਦਿਓ ਇਹਨਾਂ ਨੂੰ, ਇਸ ਕਰਕੇ ਤੁਸੀਂ ਆਪ ਹੀ ਕਿਉਂ ਨਹੀਂ ਦੇ ਦਿੰਦੇ? ਜੇ ਗੁਰੂ ਜੀ ਆਰਾਮ ਕਰ ਰਹੇ ਨੇ ਤੇ ਤੁਸੀਂ ਆਪ ਹੀ ਮੇਰੇ ਪੈਸੇ ਮੈਨੂੰ ਕਿਉਂ ਨਹੀਂ ਦੇ ਦਿੰਦੇ?
ਕਹਿਓ ਬਿਰਦ ਹਮ ਕੌਣ ਵਿਚਾਰੇ, ਆਪ ਸੰਭਾਰੇ ਆਪਣੀ ਕਾਰੇ।
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਾਜੀ ਸਾਹਿਬ ਅਸੀਂ ਵਿਚਾਰੇ ਕੌਣ ਹੁੰਦੇ ਆ, ਅਸੀਂ ਵਿਚਾਰੇ ਹੈ ਹੀ ਕਿ ਗੁਰੂ ਸਾਹਿਬ ਆਪਣਾ ਕੰਮ ਆਪਣੀ ਕਾਰ ਆਪ ਸੰਭਾਲਦੇ ਨੇ, ਅਸੀਂ ਕੌਣ ਆ ਉਹਨਾਂ ਦਾ ਕੰਮ ਸੰਭਾਲਣ ਵਾਲੇ, ਉਹ ਆਪਣੀ ਕਾਰ ਆਪਣਾ ਕੰਮ ਆਪ ਸੰਭਾਲਦੇ ਹਨ।
ਅਭੀ ਉੱਠ ਸ੍ਰੀ ਗੁਰੂ ਵੈਰ ਥਿਰੈ ਤਬ ਹੀ ਤਿਨਕੋ ਦਰਸ਼ਨ ਪੈ।
ਮੈਂ ਨਹੀਂ ਦੇ ਸਕਦਾ, ਜਦੋਂ ਸਤਿਗੁਰੂ ਜੀ ਉੱਠ ਕੇ ਬਾਹਰ ਆਉਣਗੇ, ਬਾਹਰ ਦੀਵਾਨ ਵਿੱਚ ਬੈਠਣਗੇ ਬਿਰਾਜਣਗੇ, ਫਿਰ ਤੂੰ ਸਤਿਗੁਰਾਂ ਨੂੰ ਮਿਲ ਸਕਦਾ ਤੇ ਗੁਰੂ ਸਾਹਿਬ ਨੂੰ ਮਿਲ ਕੇ ਤੂੰ ਆਪਣੇ ਪੈਸਿਆਂ ਦੀ ਬੇਨਤੀ ਕਰ ਸਕਦਾ।
ਇਤਨੀ ਕਰੈ ਸ਼ੀਘਰਤਾ ਕਾਹੇ ਅੰਤਰ ਬਰਿਓ ਚਾਤ ਗੁਰ ਪਾਹੇ।
ਇੰਨੀ ਕਾਹਲੀ ਕਿਉਂ ਕਰਦਾ ਕਾਜੀ, ਇੰਨੀ ਕਾਹਲੀ ਨਾ ਕਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਤੂੰ ਅੰਦਰ ਹੀ ਵੜਨਾ ਚਾਹੁੰਦਾ ਮਹਾਰਾਜ ਜੀ ਦੇ ਸੁਖਾਸਣਾ ਤੱਕ, ਤੇ ਅਸੀਂ ਨੀ ਪਹੁੰਚਦੇ, ਅਸੀਂ ਵੀ ਬਾਹਰ ਹਾਜ਼ਰ ਪਹਿਰੇ ਤੇ ਰਹਿੰਦੇ ਆ, ਤੇ ਤੂੰ ਕਹਿਣਾ ਮੈਂ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ, ਇੰਨੀ ਕਾਹਲ ਕਿਉਂ ਕਰਦਾ?
ਦਾਨਿਸ਼ਵੰਦ ਕਿਉਂ ਨਾ ਤੂੰ ਹੋਏ ਕਰੈ ਨਿਦਾਨਨ ਕੀ ਗਤ ਸੋਏ।
ਦਾਨਿਸ਼ਵੰਦ ਕਿਉਂ ਨੀ ਬਣਦਾ ਕਾਜੀ, ਤੂੰ ਆਪਣੀ ਸਿਆਣਪ ਨੂੰ ਕਿਉਂ ਨੀ ਸੰਭਾਲਦਾ? ਵੱਡੇ ਸਾਹਿਬਾਂ ਦੇ ਚੋਜ ਨੇ ਉਹ ਆਪਣੇ ਆਸਣ ਤੇ ਬਿਰਾਜਮਾਨ ਨੇ, ਤੂੰ ਅੰਦਰ ਜਾ ਕੇ ਉਹਨਾਂ ਨੂੰ ਬੇਆਰਾਮ ਕਰੇਗਾ? ਇਹ ਸਿਆਣਿਆਂ ਦੀ ਬਿਰਤੀ ਹੈ, ਸਿਆਣਪ ਸਿਆਣਪ ਦਾ ਕੰਮ ਨਹੀਂ ਹੈ। ਤੂੰ ਦਾਨਿਸ਼ਵੰਦ ਹੋ ਕੇ ਆਪਣੀ ਸਿਆਣਪ ਨੂੰ ਸੰਭਾਲ, ਏਦਾਂ ਨਦਾਨਾਂ ਵਾਲੀ ਗੱਲ ਨਾ ਕਰ।
ਸੁਣ ਕਾਜੀ ਮੂਰਖ ਰਿਸ ਧਾਰੇ ਸਨਮੁਖ ਬਿਰਦ ਕੇ ਨਿਠੁਰ ਉਚਾਰੇ।
ਸੁਣ ਕੇ ਕਾਜੀ ਮੂਰਖ ਮਤ ਤੇ ਪੜਦਾ ਪਿਆ ਹੋਇਆ, ਬੜੇ ਗੁੱਸੇ ਚ ਬੋਲਿਆ ਤੇ ਰਿਸ ਵਿੱਚ ਆ ਕੇ, ਗੁੱਸੇ ਵਿੱਚ ਆ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਸਾਹਮਣੇ ਕਠੋਰ ਬੋਲੀ ਬੋਲਣ ਲੱਗਾ। ਕਾਜੀ ਬੜੇ ਭੈੜੇ ਕਬੂਲ ਬੋਲਣ ਲੱਗਾ।
ਕਿਆ ਤੂੰ ਬੈਠੀ ਉਹ ਬਾਤ ਬਣਾਵੇ, ਸ਼ਾਹਜਹਾਂ ਤੇ ਤਰਾਸ ਨਾ ਪਾਵੇ।
ਕੀ ਤੂੰ ਇੱਥੇ ਬੈਠਿਆ ਗੱਲਾਂ ਬਣਾਈ ਜਾ ਰਿਹਾ? ਬਾਬਾ ਬੁੱਢਾ ਸਾਹਿਬ ਰੁਕਦਾ, ਇੱਥੇ ਬੈਠਾ ਤੂੰ ਗੱਲਾਂ ਬਣਾਈ ਜਾ ਰਿਹਾ, ਤੁਹਾਨੂੰ ਸ਼ਾਹਜਹਾਨ ਬਾਦਸ਼ਾਹ ਦਾ ਡਰ ਨਹੀਂ? ਤੁਸੀਂ ਜਾਣਦੇ ਹੋ ਮੈਂ ਕੌਣ ਆ? ਮੈਂ ਬਾਦਸ਼ਾਹ ਸ਼ਾਹਜਹਾਨ ਦਾ ਕਾਜੀ ਆ, ਉਹਨੂੰ ਰੋਜ਼ ਜਾ ਕੇ ਕਿਤਾਬ ਸੁਣਾਉਣਾ, ਉਹਦੇ ਨਾਲ ਮੇਰੀ ਨਿਕਟ ਵਰਤਤਾ ਹੈ, ਉਹਦੇ ਨਾਲ ਮੇਰਾ ਰੋਜ਼ ਦਾ ਮਿਲਾਪ ਹੈ, ਤੇ ਤੁਸੀਂ ਬਾਦਸ਼ਾਹ ਸ਼ਾਹਜਹਾਨ ਦਾ ਵੀ ਤਰਾਸ ਆਪਣੇ ਮਨ ਚ ਨਹੀਂ ਪਾਉਂਦੇ?
ਇੱਕ ਬਿਰ ਕਹਿ ਕਰ ਹਜ਼ਰਤ ਨਾਲ ਲੈ ਹੋ ਬਨ ਦਮਾਦ ਤਿਸ ਕਾਲ।
ਜੇ ਏਦਾਂ ਨੀ ਨਾ ਪੈਸੇ ਦਿੰਦੇ ਤੇ ਮੈਂ ਇੱਕ ਵਾਰ ਜਾ ਕੇ ਮਿਲਣਾ ਬਾਦਸ਼ਾਹ ਨੂੰ, ਤੇ ਬਾਦਸ਼ਾਹ ਸ਼ਾਹਜਹਾਨ ਨੂੰ ਮਿਲ ਕੇ ਮੈਂ ਜਵਾਈ ਬਣ ਕੇ ਲੈ ਲਵਾਂਗਾ ਪੈਸੇ। ਕਾਜੀ ਦੀ ਮੱਤ ਤੇ ਪੜਦਾ ਪਿਆ, ਕਬੂਲ ਬੋਲਿਆ, ਕਹਿੰਦਾ ਮੈਂ ਦਮਾਦ ਬਣ ਕੇ ਜਵਾਈ ਬਣ ਕੇ ਲੈ ਲਵਾਂਗਾ ਪੈਸੇ।
ਕੌਣ ਅੜੈ ਸਭ ਡਰੈ ਮਹਾਨਾ ਤਛਿਨ ਦੇ ਦਰਬ ਬਿਰਾਨਾ।
ਕੌਣ ਐਸਾ ਜਿਹੜਾ ਬਾਦਸ਼ਾਹ ਦੇ ਸਾਹਮਣੇ ਅੜ ਸਕੇ? ਫਿਰ ਮੇਰੇ ਸਾਹਮਣੇ ਕੌਣ ਐਸਾ ਅੜੇਗਾ? ਬਾਦਸ਼ਾਹ ਕੋਲੋਂ ਸਾਰੇ ਡਰਦੇ ਨੇ, ਭਾਵੇਂ ਕੋਈ ਵੱਡੇ ਤੋਂ ਵੱਡਾ ਹੈ, ਸਭ ਬਾਦਸ਼ਾਹ ਕੋਲੋਂ ਡਰਦੇ ਨੇ, ਭੈ ਭੀਤ ਹੁੰਦੇ ਨੇ।
ਸੁਣ ਬਿਰਦ ਪਾਖੀਓ ਸਹਿਜ ਸੁਭਾਏ ਤੁਮਰੇ ਗੁਰ ਦਮਾਦ ਬਣ ਜਾਏ।
ਬਾਬਾ ਬੁੱਢਾ ਸਾਹਿਬ ਨੇ ਜਦੋਂ ਇਹ ਸੁਣਿਆ ਤੇ ਸੁਣ ਕੇ ਬਾਬਾ ਜੀ ਨੂੰ ਵੀ ਰਿਸ ਆ ਗਿਆ, ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਾਜੀ ਮੂੰਹ ਸੰਭਾਲ ਕੇ ਬੋਲੀ ਦਾ ਕੀ ਬੋਲ ਰਿਹਾ? ਤੂੰ ਦਮਾਦ ਕਹਿਣਾ ਦਮਾਦ ਬਣ ਕੇ ਲਵਾਂਗਾ, ਮੇਰੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਆਪ ਤੇਰੇ ਦਮਾਦ ਬਣ ਜਾਣਗੇ। ਤੁਮਰੋ ਗੁਰ ਦਮਾਦ ਬਣ ਜਾ ਹੈ, ਸਤਿਗੁਰੂ ਜੀ ਤੇਰੇ ਦਮਾਦ ਬਣ ਜਾਣਗੇ, ਜਵਾਈ ਬਣ ਜਾਣਗੇ।
ਤੋ ਕੈਸੇ
ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਮਹਾਰਾਜ ਜੀ ਤੇਰੇ ਦਮਾਦ ਜਵਾਈ ਬਣ ਗਏ, ਤੇ ਫਿਰ ਉਹਨਾਂ ਦੇ ਕੋਲੋਂ ਕਿਵੇਂ ਧਨ ਲਵੇਗਾ?
ਅਰਪਣ ਨਿਜ ਤਨਜਾ ਕੋ ਕਰੈ।
ਆਪਣੀ ਧੀ ਤੂੰ ਸਤਿਗੁਰੂ ਜੀ ਨੂੰ ਭੇਟ ਕਰੇਗਾ, ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਧੀ ਦੇਵੇਗਾ, ਤੇ ਫਿਰ ਉਹਨਾਂ ਦੇ ਕੋਲੋਂ ਪੈਸੇ ਕਿਵੇਂ ਮੰਗੇਗਾ?
ਯਾ ਤੇ ਗਤ ਸਭ ਜਾਨੀ ਜਾਤ ਤੋਹੇ ਨਾ ਬਣੇ ਲੀਨ ਬਖਿਆਤ
ਕਰਕੇ ਕਾਜੀ ਜੀ ਤੁਹਾਡੀ ਇਹ ਹਾਲਤ ਵੇਖ ਕੇ ਸਾਰੀ ਗੱਲ ਮੈਨੂੰ ਸਮਝ ਆ ਰਹੀ ਹੈ, ਪ੍ਰਗਟ ਹੋ ਰਹੀ ਹੈ ਕਿ ਸਤਿਗੁਰਾਂ ਨੇ ਤੇਰਾ ਜਵਾਈ ਬਣ ਜਾਣਾ, ਤੂੰ ਆਪਣੀ ਲੜਕੀ ਗੁਰੂ ਸਾਹਿਬ ਨੂੰ ਭੇਟ ਕਰੇਗਾ ਤੇ ਤੇਰੇ ਕੋਲੋਂ ਪੈਸੇ ਲਏ ਨੀ ਜਾਣੇ, ਨਾ ਹੀ ਤੂੰ ਲੈ ਸਕੇਗਾ ਗੁਰੂ ਸਾਹਿਬ ਕੋਲ, ਇਹ ਵੀ ਅਸੀਂ ਬਚਨ ਕਰਦੇ।
ਹੁਣ ਹਰ ਕੋ ਮੇਟੈ ਕੌਣ ਇਮਕੈ ਬਿਰਦ ਨੇ ਠਾਨੀ ਮੌਨ।
ਹੋਣ ਹਾਰ ਹੈ, ਇਹ ਹੋਣੀ ਸੀ, ਇਸ ਹੋਣ ਹਾਰ ਨੂੰ ਹੋਣੀ ਨੂੰ ਬਾਬਾ ਬੁੱਢਾ ਸਾਹਿਬ ਕਹਿੰਦੇ ਕੌਣ ਮੇਟ ਸਕਦਾ ਕਾਜੀ, ਤੂੰ ਹੁਣ ਪੈਸੇ ਨੀ ਲੈ ਸਕਦਾ। ਸਤਿਗੁਰਾਂ ਕੋਲੋਂ ਇਹ ਗੱਲ ਪ੍ਰਗਟ ਹੋ ਗਈ ਹੈ, ਬਿਦਤ ਹੋ ਗਈ ਹੈ, ਇਹ ਹੋਣੀ ਐਸੀ ਨੂੰ ਕੋਈ ਨੀ ਮੇਟ ਸਕਦਾ। ਇਹ ਕਹਿ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਚੁੱਪ ਕਰ ਗਏ।
ਕਾਜ਼ੀ ਜਰ ਬਰ ਕੇ ਉੱਠ ਗਏ।
ਕਾਜ਼ੀ ਨੇ ਜਦੋਂ ਇਹ ਗੱਲ ਸੁਣੀ ਬਾਬਾ ਬੁੱਢਾ ਸਾਹਿਬ ਦੀ ਤੇ ਸੁਣ ਕੇ ਕਾਜ਼ੀ ਸੜ ਬਲ ਗਿਆ, ਤਿੰਨੇ ਕੱਪੜੇ ਸਰੀਰ ਤੇ ਅੱਗ ਲੱਗ ਗਈ।
ਵਚਨ ਕਠੋਰ ਉਚਾਰਤ ਬਯੋ,
ਬੜੇ ਕਠੋਰ ਬੋਲ, ਜਿਹੜੇ ਭੈੜੇ ਬੋਲ ਸਨ ਜ਼ੁਬਾਨ ਤੋਂ ਕਾਜ਼ੀ ਬੋਲਣ ਲੱਗਾ।
ਗੁਰ ਸੋ ਮਿਲ ਕੇ ਅਬ ਇੱਕ ਬਾਰ ਜੀ ਨਾ ਦਰਬ ਦੇ ਕਰੋ ਪੁਕਾਰ।
ਹੁਣ ਇੱਕ ਵਾਰ ਮੈਂ ਗੁਰੂ ਜੀ ਨੂੰ ਜਰੂਰ ਮਿਲਾਂਗਾ, ਇੱਕ ਵਾਰ, ਚਲੋ ਅੱਜ ਨਹੀਂ ਮਿਲਣ ਦਿੰਦੇ, ਮੈਂ ਇੱਕ ਵਾਰ ਫੇਰ ਆਵਾਂਗਾ ਤੇ ਗੁਰੂ ਜੀ ਨੂੰ ਮਿਲ ਕੇ ਇਹਨਾਂ ਦੇ ਕੋਲੋਂ ਧਨ ਮੰਗਾਂਗਾ, ਜੇ ਧਨ ਇਹਨਾਂ ਨੇ ਮੇਰਾ ਨਾਂ ਦਿੱਤਾ ਤੇ ਫਿਰ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ। ਬਾਦਸ਼ਾਹ ਨੂੰ ਜਾ ਕੇ ਪੁਕਾਰ ਕਰਕੇ ਇਹਨਾਂ ਦੀ ਸ਼ਿਕਾਇਤ ਕਰਾਂਗਾ, ਫਿਰ ਇਹਨਾਂ ਨੂੰ ਮੇਰਾ ਧਨ ਦੇਣਾ ਹੀ ਪਵੇਗਾ। ਇਸ ਪ੍ਰਕਾਰ ਨਾਲ ਕਾਜੀ ਸੜਿਆ ਬਲਿਆ ਵਾਪਸ ਇੱਥੋਂ ਮੁੜ ਕੇ ਗਿਆ। ਇੱਧਰ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਅੰਦਰ ਮਹਾਰਾਜ ਜਾਣੀ ਜਾਣ ਸੁਣੀ ਰਹੇ ਸਨ ਤੇ ਦਇਆਨਿਧ ਪਾਤਸ਼ਾਹ ਨੇ ਵੇਖਿਆ ਵੀ ਰਸਨਾ ਤੋਂ ਬਾਬਾ ਬੁੱਢਾ ਜੀ ਦੇ ਬਚਨ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਨੇ ਵਰ ਦਿੱਤਾ ਬਾਬਾ ਬੁੱਢਾ ਸਾਹਿਬ ਨੂੰ ਕਿ ਬਾਬਾ ਜੀ ਤੁਹਾਡੀ ਰਸਨਾ ਤੋਂ ਕਿਹਾ ਬਚਨ ਅਸੀਂ ਵੀ ਨਹੀਂ ਮੋੜ ਸਕਾਂਗੇ ਤੇ ਹੁਣ ਇਹਨਾਂ ਦਾ ਬਚਨ ਪਾਲਣਾ ਪਵੇਗਾ, ਮੰਨਣਾ ਪਵੇਗਾ, ਕਮਾਉਣਾ ਪਵੇਗਾ। ਤੋ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।